दंडौत बंदन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी दक्षण नंदेड़ दे वल जा रहे ने। रस्ते दे विच सतगुरु गोविंद सिंह सच्चे पातशाह जी ने एक नगर दे विच अपना डेरा लाया। कवि संतोख सिंह जी दस रहे सन अठ दिन लगातार सतगुरां ने उत्थे अपना ठहरा रखिया। संगतां दूरां दूरां तों सतगुरां दा दर्शन करन दे वास्ते पहुंच रहियां ने। कल इथों तक कथा पहुंची से अज इथों अगे मैं प्रारंभ करता। अनक अकोरन को यार पंते चरण कमल पर शीश धरनते। कवि संतोख सिंह जी लिखते ने अनेक प्रकार दियां जिहड़ियां भेटावां ने ਉਹ ਸਿੱਖਾਂ ਸੇਵਕਾਂ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਜਾਂਦੀਆਂ ਨੇ। ਸਾਰੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਪਣੇ ਸਿਰਾਂ ਨੂੰ ਧਰ ਧਰ ਕੇ ਮੱਥੇ ਟੇਕਦੇ ਨੇ। ਦੂਰ ਕੇ ਨੇਰ ਸੁਣੈ ਗੋਰੇ ਆਏ ਸਿੱਖ ਜੋ ਤੇ ਆਣ ਦਰ ਸਾਏ। ਦੂਰ ਦੂਰ ਤੱਕ ਤੇ ਨੇੜੇ ਹਰ ਇੱਕ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਉੱਥੇ ਪਹੁੰਚਣ ਦੀ ਖਬਰ ਆਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸਤਿਗੁਰਾਂ ਦੇ ਸਿੱਖਾਂ ਨੇ ਆਣ ਕੇ ਦਰਸ਼ਨ ਕੀਤਾ। ਸ਼ਾਹ ਬਹਾਦਰ ਲੈ ਲੈ ਦਰਬ ਮਹੀ ਪਾਲਕ ਬਸ ਕਰਕੇ ਸਰਬ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਸੰਗਤਾਂ ਨੂੰ ਦਰਸ਼ਨ ਦੇ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਿਹਾਲ ਕਰ ਰਹੇ ਨੇ ਤੇ ਦੂਜੀ ਤਰਫ ਜਿਹੜਾ ਬਹਾਦਰ ਸ਼ਾਹ ਹੈ ਉਹ ਛੋਟਿਆਂ ਰਾਜਿਆਂ ਤੋਂ ਮਾਇਆ ਲੈ ਕੇ ਤੇ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਅਧੀਨ ਕਰਦਾ। ਕਰਤ ਕੂਚ ਪੁਣ ਗਮਨ ਡੇਰਾ ਉਤਰੈ ਨਿਸ ਕੋ ਚਲੈ ਸਵੇਰਾ। ਕੂਚ ਕਰਦਾ ਹੈ ਲਗਾਤਾਰ ਬਹਾਦਰ ਸ਼ਾਹ। ਕਵੀ ਜੀ ਲਿਖਦੇ ਨੇ ਕਿ ਜਿੱਥੇ ਰਾਤ ਪੈ ਜਾਂਦੀ ਹੈ ਉਥੇ ਆਪਣਾ ਮੁਕਾਮ ਕਰ ਲੈਂਦਾ, ਉਥੇ ਆਪਣਾ ਡੇਰਾ ਲਾ ਲੈਂਦਾ ਤੇ ਜਦੋਂ ਅਗਲਾ ਸਵੇਰਾ ਹੁੰਦਾ ਤੇ ਅੱਗੇ ਚੱਲ ਪੈਂਦਾ।
ਇਸ ਪ੍ਰਕਾਰ ਕੇਤਕ ਦਿਨ ਚਲੇ ਨਦੀ ਗੋਦਾਵਰ ਕੇ ਤੱਟ ਭਲੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹਾਦਰ ਸ਼ਾਹ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿਨ ਪ੍ਰਤੀ ਦਿਨ ਅੱਗੇ ਅੱਗੇ ਚੱਲਦੇ ਗਏ। ਆਖਿਰਕਾਰ ਨਦੀ ਗੋਦਾਵਰ ਕੋ ਤਟ ਪਲੇ, ਤਾਵ ਕੇ ਜਿਹੜੀ ਗੋਦਾਵਰੀ ਨਦੀ ਹੈ ਉਹਦੇ ਕਿਨਾਰੇ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੰਦੇਸ਼ਾ ਭੇਜਿਆ ਤੇ ਕਿਸ ਤਰ੍ਹਾਂ ਸਤਿਗੁਰਾਂ ਨੇ ਬਾਦਸ਼ਾਹ ਨੂੰ ਦਰਸ਼ਨ ਦਿੱਤਾ ਤੇ ਕਿਸ ਤਰ੍ਹਾਂ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਆਖਿਰਕਾਰ ਸਤਿਗੁਰੂ ਜੀ ਪਹੁੰਚੇ ਨੇ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰ੍ਹਾਂ ਲਿਖਿਆ।
ਇਹਨੇ ਚਿਰ ਨੂੰ ਸ਼ਾਹ ਦੇ ਭੇਜੇ ਹੋਏ, ਦੋਵੋਂ ਸਾਹਿਬ ਚੱਲ ਕੇ ਆਮ ਦੇ ਨੇ, ਬਾਦਸ਼ਾਹ ਸਤਿਗੁਰੂ ਜੀ ਯਾਦ ਕਰਦਾ ਡੇਰਾ ਕੂਚ ਮਹਾਰਾਜ ਕਰਾਮ ਦੇ ਨੇ। ਸੇਵਣ ਛੱਪਰੇ ਨਾਗਪੁਰ ਹੁੰਦੇ ਹੋਏ, ਅੰਬਰਾਵਤੀ ਨਦੀ ਤੇ ਜਾਮ ਦੇ ਨੇ, ਬਾਦਸ਼ਾਹ ਮਿਲਿਆ ਬੜੀ ਭੇਟ ਧਰ ਕੇ ਫੇਰ ਕਈ ਪ੍ਰਸੰਗ ਚਲਾਮ ਦੇ ਨੇ। ਸਣੇ ਲਸ਼ਕਰਾਂ ਪਹੁੰਚ ਹੰਗੇਲੀ ਗਏ, ਕੁਝ ਦਿਨ ਡੇਰਾ ਅਟਕਾਮ ਦੇ ਨੇ, ਸਤਿਗੁਰ ਨੰਦੇੜ ਕਰਤਾਰ ਸਿੰਘਾ ਡੇਰਾ ਕੰਡੇ ਗੋਦਾਵਰੀ ਲਾਮ ਦੇ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾੜੀਏ ਲਿਖਦੇ ਨੇ, ਆਖਿਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਆਪਣਾ ਡੇਰਾ ਲਾਇਆ, ਜਿਹੜੀ ਨਦੀ ਨੰਦੇੜ ਦੇ ਬਿਲਕੁਲ ਨਜ਼ਦੀਕ ਹੈ।
ਤਾਂ ਜਾਏ ਪਹੁੰਚੇ ਦਲ ਪਾਰੇ, ਕਰੇ ਸਿਵਰ ਸਭ ਹੁਣ ਕਿਨਾਰੇ।
ਬਹਾਦਰ ਸ਼ਾਹ ਦਾ ਦਲ ਤੇ ਸਤਿਗੁਰਾਂ ਦੇ ਜਿਹੜੇ ਸਿੰਘ ਸਨ ਉਹ ਸਾਰੇ ਦੇ ਸਾਰੇ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਪਹੁੰਚੇ ਨੇ ਤੇ ਗੋਦਾਵਰੀ ਦਾ ਸੁੰਦਰ ਜਿਹੜਾ ਪ੍ਰਵਾਸ ਸੀ ਉਹਦੇ ਕਿਨਾਰੇ ਦੇ ਉੱਤੇ ਆਪੋ ਆਪਣੇ ਡੇਰੇ ਲਾਏ।
ਨਾਗਰ ਨੰਦੇੜ ਬਸੰਤ ਬਿਸਾਲਾ, ਜਿਸ ਮੈਂ ਰਹਿ ਤਨੀ ਨਰ ਜਾਲਾ।
ਕਵੀ ਜੀ ਲਿਖਦੇ ਨੇ ਕਿ ਲਾਗੇ ਹੀ ਨੰਦੇੜ ਹੈ ਜਿਹੜਾ ਕਿ ਬਹੁਤ ਵੱਡਾ ਨਗਰ ਵਸਦਾ ਹੈ, ਜਿਹਦੇ ਵਿੱਚ ਬਹੁਤ ਵੱਡੇ ਵੱਡੇ ਧਨੀ ਧਨਾੜ ਜਿਹੜੇ ਆਦਮੀ ਨੇ ਉਹ ਵੀ ਰਹਿੰਦੇ ਨੇ।
ਆਦਪੁਰੀ ਸਤ ਯੁਗ ਤੇ ਬਸੀ, ਦਰ ਬਯਾਦਗ ਤੇ ਦੀਰਗ ਲਸੀ।
ਮਾਨੋ ਕਿ ਜੋ ਨੰਦੇੜ ਨਗਰੀ ਹੈ ਇਹ ਸਤਯੁਗ ਤੋਂ ਵਸੀ ਹੋਈ ਹੈ ਔਰ ਇਹਦੇ ਵਿੱਚ ਬਹੁਤ ਵੱਡੇ ਵੱਡੇ ਅਮੀਰ ਆਦਮੀ ਰਹਿੰਦੇ ਨੇ, ਪੈਸਿਆਂ ਦਾ ਮਾਨੋ ਕੇ ਧਨ ਦਾ ਉਹ ਭੰਡਾਰ ਹੈ।
ਤਾਨੇ ਸ਼ਾਹ ਮਾਰ ਕਰ ਜ਼ੋਰਾ, ਪਿੱਛੇ ਤਹਾਂ ਜੋ ਸੂਬਾ ਛੋਰਾ।
ਗ੍ਰੰਥਾਕਾਰ ਜੀ ਲਿਖਦੇ ਨੇ ਤਾਨੇ ਸ਼ਾਹ ਜੋ ਰਾਜਾ ਸੀ ਉਸ ਨੂੰ ਔਰੰਗਜ਼ੇਬ ਨੇ ਮਾਰ ਕੇ ਤੇ ਉਸ ਤੋਂ ਪਿੱਛੋਂ ਉਸ ਜਗ੍ਹਾ ਦੇ ਉੱਤੇ ਆਪਣੇ ਇੱਕ ਵੱਡੇ ਸੂਬੇ ਨੂੰ ਛੱਡਿਆ।
ਸੋਹਣੀ ਸ਼ਾਹ ਕੋ ਆਵਣ ਜਬੈ, ਮਿਲ ਬੇਹੇਤ ਤਿਆਰ ਹੋਏ ਤਬੈ।
ਉਹ ਜਿਹੜਾ ਔਰੰਗਜ਼ੇਬ ਨੇ ਸੂਬਾ ਛੱਡਿਆ ਸੀ ਉਸ ਜਗ੍ਹਾ ਦੇ ਉੱਤੇ ਉਸ ਨੂੰ ਪਤਾ ਲੱਗਾ ਕਿ ਬਹਾਦਰ ਸ਼ਾਹ ਆਇਆ ਹੈ, ਉਸ ਵੇਲੇ ਬਹਾਦਰ ਸ਼ਾਹ ਨੂੰ ਮਿਲਣ ਦੇ ਵਾਸਤੇ ਉਹ ਜਿਹੜਾ ਨੰਦੇੜ ਦੇ ਵਿੱਚ ਸੂਬਾ ਰਹਿੰਦਾ ਸੀ ਉਹ ਤਿਆਰ ਹੋਇਆ।
ਮ੍ਰਿਤਕ ਨੌਰੰਗੇ ਕੀ ਬੜ ਮਾਇਆ, ਸੋਲੇ ਕਰ ਤੂਰਨ ਹੀ ਆਇਆ।
ਮਰੇ ਹੋਏ ਔਰੰਗਜ਼ੇਬ ਦੀ ਵੱਡੀ ਜਿਹੜੀ ਮਾਇਆ ਸੀ ਉਸ ਨੂੰ ਸੂਬਾ ਨਾਲ ਲੈ ਕੇ ਬਹਾਦਰ ਸ਼ਾਹ ਨੂੰ ਮਿਲਣ ਦੇ ਵਾਸਤੇ ਆਇਆ ਹੈ।
ਦੇ ਕਰ ਮਿਲਿਓ ਸ਼ਾਹ ਕੇ ਸਾਥ, ਸੁਣ ਸੁਣ ਅਪਰ ਆਏ ਪੁਰ ਨਾਥ।
ਉਹ ਸੂਬਾ ਬਾਦਸ਼ਾਹ ਦੀ ਮਾਇਆ ਨੂੰ ਨਾ ਲੈ ਕੇ ਬਹਾਦਰ ਸ਼ਾਹ ਦੇ ਕੋਲ ਪਹੁੰਚਿਆ ਹੈ, ਉਸ ਨੂੰ ਆਣ ਕੇ ਮਿਲਿਆ ਹੈ ਤੇ ਜਦੋਂ ਬਹਾਦਰ ਸ਼ਾਹ ਦਾ ਆਉਣਾ ਸੁਣਿਆ ਤੇ ਲਾਗੇ ਲਾਗੇ ਦੇ ਜਿੰਨੇ ਵੀ ਛੋਟੇ ਤੇ ਵੱਡੇ ਪੁਰੀਆਂ ਦੇ ਰਾਜੇ ਸਨ ਉਹ ਵੀ ਆਣ ਕੇ ਨਿਵੇਂ ਨੇ ਮਿਲੇ ਨੇ ਬਹਾਦਰ ਸ਼ਾਹ।
ਬੇਦਤ ਹੈਦਰਾਬਾਦ ਯੋਦਾਦਾ, ਮੁੰਗੀ ਪਟਣ ਆਦ ਤਨ ਪਾਰਾ, ਜਿਹੜਾ ਕਿ ਬਹੁਤ ਮਸ਼ਹੂਰ ਹੈਦਰਾਬਾਦ ਹੈ, ਉਥੋਂ ਦਾ ਜਿਹੜਾ ਰਾਜਾ ਹੈ ਉਹ ਵੀ ਆਇਆ ਹੈ। ਇਸ ਤੋਂ ਇਲਾਵਾ ਮੁੰਗੀ ਪਟਨ ਦਾ ਜਿਹੜਾ ਰਾਜਾ ਹੈ ਉਹ ਵੀ ਆਇਆ। ਮੁੰਗਾ ਪਟਮ ਮਦਰਾਸ ਹਾਤੇ ਦਾ ਇੱਕ ਬਹੁਤ ਵੱਡਾ ਪ੍ਰਸਿੱਧ ਨਗਰ ਹੈ, ਉਹ ਵੀ ਉੱਥੇ ਪਹੁੰਚਿਆ। ਅਪਰ ਕਹਾਂ ਲੱਗ ਦੇਸ਼ਰੋ ਨਗਰੀ, ਗਿਣ ਕਰ ਕਥਾ ਸੁਣਾਵਾਂ ਸਗਰੀ। ਗ੍ਰੰਥਾਕਾਰ ਜੀ ਕਹਿ ਰਹੇ ਨੇ ਕਿ ਮੈਂ ਕਿੰਨਿਆਂ ਕਿੰਨਿਆਂ ਰਾਜਿਆਂ ਦੇ ਤੇ ਰਾਣਿਆਂ ਦੇ ਨਾਂ ਲਵਾਂ ਤੇ ਕਿੰਨਾ ਕਿੰਨਾ ਇਲਾਕਿਆਂ ਦੇ ਨਾਂ ਲਿਖਾਂ ਜਿਹੜੇ ਕਿ ਉਸ ਵੇਲੇ ਬਹਾਦਰ ਸ਼ਾਹ ਨੂੰ ਆਣ ਕੇ ਮਿਲੇ ਨੇ। ਦੂਰ ਨਿਕਟ ਜਹ ਕਹਤੇ ਆਏ, ਦੇ ਦੇ ਦਰਬ ਮਿਲੇ ਸਮੂਦਾਏ। ਦੂਰੋਂ ਤੇ ਨੇੜਿਓ ਜਿੰਨੇ ਵੀ ਉਹ ਰਾਜੇ ਨੇ ਉਹ ਬਹਾਦਰ ਸ਼ਾਹ ਨੂੰ ਆਣ ਕੇ ਮਿਲੇ ਨੇ, ਪੈਸੇ ਦੇ ਦੇ ਕੇ ਸਾਰੇ ਮਿਲਦੇ ਜਾ ਰਹੇ ਨੇ। ਗੁਰ ਪ੍ਰਤਾਪ ਕਰ ਪਿਤ ਤੇ ਕਨੋ, ਸ਼ਾਹ ਬਹਾਦਰ ਜਗ ਮੈਂ ਪਨੋ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਮਾਨੋ ਕਿ ਬਹਾਦਰ ਸ਼ਾਹ ਦਾ ਜਿਹੜਾ ਪ੍ਰਤਾਪ ਸੀ ਉਹ ਔਰੰਗਜ਼ੇਬ ਤੋਂ ਵੀ ਵੱਡਾ ਕਰ ਦਿੱਤਾ। ਇਸ ਤਰੀਕੇ ਦੇ ਨਾਲ ਜਗ ਦੇ ਵਿੱਚ ਬਹਾਦਰ ਸ਼ਾਹ ਬਹੁਤ ਮੰਨਿਆ ਜਾ ਰਿਹਾ। ਅਰੇ ਉਹਨਾਂ ਕੋਈ ਮਿਲੇ ਆਗਾਰੀ, ਦੇ ਕਰ ਪੇਟ ਅਨੇਕ ਪ੍ਰਕਾਰੀ। ਬਹਾਦਰ ਸ਼ਾਹ ਦੇ ਅੱਗੇ ਕੋਈ ਵੀ ਜਿਹੜਾ ਵੈਰੀ ਹੈ ਉਹ ਨਹੀਂ ਅੜ ਰਿਹਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਹੈ। ਦੇ ਦੇ ਕੇ ਪੇਟਾਂ ਨੂੰ ਅਨੇਕਾਂ ਪ੍ਰਕਾਰ ਦੇ ਨਾਲ ਸਾਰੇ ਉਹਦੇ ਨਾਲ ਮਿਲਦੇ ਜਾਂਦੇ ਨੇ, ਉਸ ਦੀ ਈਨ ਨੂੰ ਕਬੂਲ ਕਰ ਰਹੇ ਨੇ।
ਨਾਗਰ ਨਦੇੜ ਵਹਿਰ ਕੀ ਥਾਈ, ਉਤਰੇ ਸਤਿਗੁਰ ਸੋ ਅਪਨਾਈ।
ਹੁਣ ਗ੍ਰੰਥਾਕਾਰ ਜੀ ਲਿਖ ਰਹੇ ਨੇ ਕਿ ਨਦੇੜ ਨਗਰ ਤੋਂ ਬਾਹਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਡੇਰਾ ਹੈ ਉਸ ਨੂੰ ਲਾ ਲਿਆ।
ਸਤਾਰਾਂ ਸੌ ਚੌਂਠਵਾਂ ਸਾਲ ਵਿਕਰਮ, ਗੁਰ ਜਾ ਪੱਕੇ ਡੇਰੇ ਲਾ ਦਿੱਤੇ, ਨੇੜੇ ਕੰਡੇ ਗੋਦਾਵਰੀ ਨਦੀ ਦੇ ਜੀ, ਖਾਲਸਾਈ ਨਿਸ਼ਾਨ ਗਡਾ ਦਿੱਤੇ। ਸੋਹਣਾ ਥਾਂ ਰਮਣੀਕ ਪਵਿੱਤਰ ਪਾਰਾ, ਦੇਖ ਭਾਲ ਕੇ ਤੰਬੂ ਲਵਾ ਦਿੱਤੇ। ਮਾਹ ਹਾੜ ਹੈ ਸੀ ਕਰਤਾਰ ਸਿੰਘਾ, ਡੇਰਾ ਕਰਕੇ ਕੂਚ ਮੁਕਾ ਦਿੱਤੇ।
ਹਾੜ ਦੇ ਮਹੀਨੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਦੇੜ ਦੇ ਲਾਗੇ ਆਪਣਾ ਜਿਹੜਾ ਡੇਰਾ ਹੈ ਉਸ ਨੂੰ ਲਾ ਦਿੱਤਾ ਹੈ। ਹੁਣ ਮੰਜ਼ਲਾਂ ਕਰਦੇ ਆ ਰਹੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਖਣ ਦੇ ਵੱਲ, ਮੰਨੋ ਕਿ ਉਹ ਮੰਜ਼ਲਾਂ ਸਮਾਪਤ ਹੋਈਆਂ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਖਣ ਪਹੁੰਚੇ ਨੇ ਤੇ ਨਦੇੜ ਦੇ ਲਾਗੇ ਸਤਿਗੁਰਾਂ ਨੇ ਬਾਹਰ ਚੰਗੀ ਜਗ੍ਹਾ ਜਾਣ ਕੇ ਡੇਰਾ ਲਾਇਆ।
ਐ ਪੁਰਾਤਨ ਭੂਮ ਹਮਾਰੀ, ਅਪਰ ਮਾਲਕੀ ਸਕਲ ਬੇਦਾਰੀ।
ਜਦੋਂ ਸਤਿਗੁਰਾਂ ਨੇ ਡੇਰਾ ਲਾਇਆ ਤੇ ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਹੁਕਮ ਕੀਤਾ ਕਿ ਇਹ ਜਿਹੜੀ ਜਗ੍ਹਾ ਹੈ ਬੜੇ ਪੁਰਾਣੇ ਸਮੇਂ ਤੋਂ ਸਾਡੀ ਹੈ। ਗੁਰੂ ਜੀ ਕਹਿੰਦੇ ਨੇ ਇਥੋਂ ਦਾ ਹੋਰ ਕੋਈ ਮਾਲਕ ਨਹੀਂ ਹੈ, ਅਸੀਂ ਬੜੇ ਚਿਰ ਦੇ ਇਸ ਜਗ੍ਹਾ ਦੇ ਮਾਲਕ ਹਾਂ, ਹੱਕਦਾਰ ਹਾਂ।
ਹੋ ਤੋ ਮੁਗਲਪੁਰ ਮੈਂ ਸੋ ਬਸੈ, ਥਲ ਪੁਸ਼ ਤੈਨੀ ਤਿਸ ਕੋ ਲਸੈ।
ਕਵੀ ਜੀ ਕਹਿ ਰਹੇ ਨੇ ਪਰ ਦੂਸਰੇ ਪਾਸੇ ਉਹ ਜਿਹੜਾ ਮੁਗਲ ਸੀ ਉਸੇ ਹੀ ਨਗਰ ਦੇ ਵਿਚ ਰਹਿੰਦਾ ਸੀ, ਜਿਹਦਾ ਕਿ ਪੁਸ਼ਤਾਂ ਤੋਂ ਲੈ ਕੇ ਉਸ ਜਗ੍ਹਾ ਦੇ ਉੱਤੇ ਕਬਜ਼ਾ ਸੀ ਤੇ ਸਾਰੇ ਲੋਕ ਜਾਣਦੇ ਸਨ ਕਿ ਇਹ ਜਿਹੜੀ ਜਗ੍ਹਾ ਹੈ ਇਹ ਉਸ ਮੁਗਲ ਪਠਾਨ ਦੀ ਹੈ।
ਸੁਣ ਗੁਰ ਡੇਰੇ ਕੋ ਕੀਆ ਝਗੜਾ, ਇਸ ਕੋ ਜਾਣਤ ਹੈ ਪੁਰ ਸਗਰਾ।
ਉਹ ਜਿਹੜਾ ਮੁਗਲ ਸੀ ਪਠਾਨ ਉਸਨੇ ਸਤਿਗੁਰਾਂ ਦੇ ਨਾਲ ਆਣ ਕੇ ਝਗੜਾ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਮੇਰੀ ਜਗ੍ਹਾ ਨੂੰ ਦੱਬ ਲਿਆ, ਇਹ ਮੇਰੀ ਜਗ੍ਹਾ ਹੈ। ਕਹਿੰਦਾ ਹੈ ਕਿ ਸਾਰਾ ਜਿਹੜਾ ਨਗਰ ਹੈ ਇਸ ਗੱਲ ਨੂੰ ਜਾਣਦਾ ਹੈ ਕਿ ਇਹ ਮੇਰੀ ਜਗ੍ਹਾ ਹੈ।
ਆਬ ਜੇ ਬਲ ਕਰ ਲੈ ਛੀਨ ਸੁਤ ਪੋਤੇ ਆਪਣੀ ਲੈ ਚੀਨ। ਵੱਡੀ ਫੌਜ ਨੂੰ ਦੇਖ ਕੇ ਉਹ ਜਿਹੜਾ ਪਠਾਨ ਸੀ ਜਿਹਦੀ ਕਿ ਉਹ ਜਗ੍ਹਾ ਸੀ ਉਹ ਡਰ ਗਿਆ, ਕਹਿਣ ਲੱਗਾ ਕਿ ਜੇ ਜ਼ਬਰਦਸਤੀ ਤੁਸੀਂ ਮੇਰੀ ਜਗ੍ਹਾ ਨੂੰ ਮੱਲ ਵੀ ਲਓਗੇ ਤੇ ਕਹਿਣ ਲੱਗਾ ਇਹ ਝਗੜਾ ਮੁੱਕੇਗਾ ਨੀ, ਮੇਰੇ ਪੋਤਰੇ ਤੇ ਪੁੱਤਰ ਅੱਗੋਂ ਜਿਹੜੇ ਹੋਣਗੇ ਉਹ ਇਸ ਨੂੰ ਆਪਣਾ ਜਾਣਨਗੇ ਤੇ ਅੱਗੋਂ ਇਹ ਜਿਹੜਾ ਝਗੜਾ ਹੈ ਇਹ ਚੱਲਦਾ ਰਹੇਗਾ, ਕਦੇ ਖਤਮ ਨਹੀਂ ਹੋਏਗਾ।
ਇਤਿਆਦਕ ਝਗੜਾ ਬਹੁ ਕਯੋ ਸ਼ਾਹ ਬਹਾਦਰ ਲੱਗ ਚੱਲ ਗਯੋ।
ਝਗੜਾ ਵੱਧ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਗ੍ਹਾ ਮੇਰੀ ਹੈ, ਉਹ ਜਿਹੜਾ ਮੁਗਲ ਹੈ ਉਹ ਕਹਿੰਦਾ ਇਹ ਮੇਰੀ ਹੈ, ਪੁਸ਼ਤਾਂ ਤੋਂ ਲੈ ਕੇ ਚਲੀ ਆਉਂਦੀ ਹੈ। ਇਹ ਜਿਹੜਾ ਚੱਲਦਾ ਚੱਲਦਾ ਝਗੜਾ ਸੀ ਆਖਿਰਕਾਰ ਵਕਤ ਦੇ ਬਾਦਸ਼ਾਹ ਦੇ ਕੋਲ ਪਹੁੰਚਣਾ ਸੀ ਤੇ ਬਹਾਦਰ ਸ਼ਾਹ ਉਸ ਵੇਲੇ ਹਿੰਦੁਸਤਾਨ ਦਾ ਮਾਲਕ ਸੀ, ਇਸ ਕਰਕੇ ਝਗੜਾ ਜਿਹੜਾ ਸੀ ਨਾ ਬਾਦਸ਼ਾਹ ਦੇ ਕੋਲ ਪਹੁੰਚ ਗਿਆ।
ਸ੍ਰੀ ਪ੍ਰਭ ਕਹਿ ਹਮਰੋ ਇਸ ਥਾਨ ਇਸ ਕੋ ਮਾਲਕ ਹੈ ਨਾਯਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਕਹਿ ਕੇ ਭੇਜਿਆ, ਉਸ ਸਿੱਖ ਨੇ ਆਖਿਆ ਇਹ ਸਾਡੀ ਜਗ੍ਹਾ ਹੈ, ਇਸ ਕੋ ਮਾਲਕ ਹੈ ਨਾਨ। ਸਿੱਖ ਨੇ ਬਹਾਦਰ ਸ਼ਾਹ ਨੂੰ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹ ਜਗ੍ਹਾ ਸਾਡੀ ਹੈ, ਇਸ ਜਗ੍ਹਾ ਦਾ ਮਾਲਕ ਹੋਰ ਕੋਈ ਨਹੀਂ ਹੋ ਸਕਦਾ।
ਮੁਗਲ ਪਣੈ ਪੁਸ਼ਤੈਨੀ ਮੇਰਾ ਨਹੀਂ ਦੁਰਿਓ ਪੁਰ ਲਖੈ ਬਡੇਰਾ।
ਉਹ ਜਿਹੜਾ ਮੁਗਲ ਹੈ ਉਹ ਕਹਿੰਦਾ ਪੁਸ਼ਤਾਂ ਤੋਂ ਲੈ ਕੇ ਇਹ ਜਿਹੜੀ ਮੇਰੀ ਜਗ੍ਹਾ ਹੈ ਇਹ ਚਲੀ ਆਉਂਦੀ ਹੈ, ਨਹੀਂ ਦੁਰਿਓ। ਕਹਿਣ ਲੱਗਾ ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈ, ਕਹਿੰਦਾ ਹੈ ਕਿ ਸਾਰਾ ਨਗਰ ਜਾਣਦਾ ਹੈ ਕਿ ਇਹ ਮੇਰੀ ਜਗ੍ਹਾ ਹੈ, ਇਹ ਮੇਰੇ ਨਾਲ ਧੱਕਾ ਕਰ ਰਹੇ ਨੇ ਤੇ ਮੇਰੀ ਜਗ੍ਹਾ ਨੂੰ ਦੱਬ ਰਹੇ ਨੇ।
ਸੰਸੈ ਪਾਇਓ ਸ਼ਾਹ ਕੋ ਆਏ ਸ੍ਰੀ ਗੁਰਕੂਰ ਨ ਕਹਿ ਕਦਾਏ।
ਹੁਣ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਸੰਸਾ ਆਇਆ, ਦੁਚਿੱਤੀ ਪੈਦਾ ਹੋ ਗਈ, ਕਹਿੰਦਾ ਹੈ ਕਿ ਸ੍ਰੀ ਗੁਰਕੂਰ ਨ ਕਹਿ ਕਦਾਏ। ਸੋਚ ਰਿਹਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਦੇ ਝੂਠ ਨਹੀਂ ਕਹਿ ਸਕਦੇ ਤੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਮੇਰੀ ਇਹ ਜਗ੍ਹਾ ਹੈ, ਤੇ ਦੂਸਰੇ ਪਾਸੇ ਚਿਰੰਕਾਲ ਕੋ ਅਹੋ ਹਮਾਰੋ ਨਗਰ ਸ਼ਾਹ ਦੀ ਮੁਗਲ ਉਚਾਰੋ। ਇੱਕ ਪਾਸੇ ਸਤਿਗੁਰੂ ਜੀ ਵੀ ਝੂਠ ਨਹੀਂ ਬੋਲ ਸਕਦੇ ਤੇ ਦੂਸਰੇ ਪਾਸੇ ਉਹ ਜਿਹੜਾ ਮੁਗਲ ਹੈ ਉਹ ਕਹਿੰਦਾ ਇਹ ਮੇਰੀ ਜਗ੍ਹਾ ਹੈ, ਉਹ ਇਹ ਵੀ ਗੱਲ ਕਹਿੰਦਾ ਕਿ ਸਾਰਾ ਨਗਰ ਇਸ ਗੱਲ ਦੀ ਗਵਾਹੀ ਦੇਗਾ ਕਿ ਪੁਸ਼ਤਾਂ ਤੋਂ ਲੈ ਕੇ ਮੇਰਾ ਇਹਦੇ ਤੇ ਕਬਜ਼ਾ ਹੈ ਔਰ ਮੇਰੀ ਜਗ੍ਹਾ।
ਸ੍ਰੀ ਗੁਰ ਸੋ ਕਹਿ ਬਿਨੈ ਪਠਾਈ ਸਭ ਰਾਵਰ ਕੀ ਜੇ ਤਕ ਥਾਈ।
ਹੁਣ ਬਹਾਦਰ ਸ਼ਾਹ ਨੂੰ ਸਮਝ ਨਹੀਂ ਆ ਰਹੀ ਕਿ ਹੋ ਕੀ ਰਿਹਾ, ਗੁਰੂ ਜੀ ਝੂਠ ਵੀ ਨਹੀਂ ਬੋਲ ਸਕਦੇ ਤੇ ਦੂਸਰੇ ਪਾਸੇ ਜਿਹੜਾ ਇੰਨੀਆਂ ਗਵਾਹੀਆਂ ਤੇ ਸ਼ਾਦੀਆਂ ਦੇਣ ਦੇ ਵਾਸਤੇ ਤਿਆਰ ਹੈ ਉਹ ਵੀ ਝੂਠਾ ਨਹੀਂ ਲੱਗਦਾ। ਉਸ ਵੇਲੇ ਫਿਰ ਬਹਾਦਰ ਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਪਣੇ ਦੂਤ ਨੂੰ ਭੇਜਿਆ ਤੇ ਉਸ ਨੇ ਦੂਤ ਨੇ ਆਣ ਕੇ ਇਹ ਗੱਲ ਆਖੀ ਹੈ, ਸਭ ਰਾਵਰ ਕੀ ਜੇਤਕ ਥਾਈ। ਦੂਤ ਨੇ ਆਖਿਆ ਕਿ ਬਾਦਸ਼ਾਹ ਕਹਿੰਦਾ ਹੈ ਕਿ ਇਹ ਗਰੀਬਨਵਾਜ ਸਾਰਾ ਸੰਸਾਰ ਹੀ ਤੁਹਾਡਾ ਹੈ, ਇਸ ਥੋੜੀ ਦੀ ਜਗ੍ਹਾ ਦੀ ਤੇ ਗੱਲ ਹੀ ਦੂਰ ਦੀ।
ਜੇ ਇਸ ਕੀ ਅਬਿਲਾਖਾ ਤਰੋ ਕੋ ਪਤਾ ਦਿਖ ਰਾਵਣ ਕਰੋ।
ਦੂਤ ਨੇ ਆਖਿਆ ਕਿ ਬਹਾਦਰ ਸ਼ਾਹ ਕਹਿੰਦਾ ਹੈ ਕਿ ਜੇ ਤੁਸੀਂ ਇਸ ਜਗ੍ਹਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਉਹ ਮੁਗਲ ਕਹਿੰਦਾ ਕਿ ਸਾਰਾ ਪਿੰਡ ਗਵਾਹੀ ਦੇਗਾ, ਇਸ ਤਰ੍ਹਾਂ ਤੁਸੀਂ ਵੀ ਕੁਝ ਨਾ ਕੁਝ ਚਿੰਨ ਦਿਖਾਓ, ਕੁਝ ਪਤਾ ਦਿਖਾਓ ਤਾਂ ਕਿ ਪਤਾ ਲੱਗੇ ਕਿ ਜਗ੍ਹਾ ਤੁਹਾਡੀ।
ਹੋਏ ਆਪ ਕੋ ਤੋ ਥਿਰ ਸਾਚੀ ਪੁਣ ਕੋ ਕਰੇ ਨਾ ਬਾਦ ਉਪਾਚੀ।
ਜੇ ਤੁਸੀਂ ਕੋਈ ਨਾ ਕੋਈ ਚਿੰਨ ਦੱਸ ਦਿਓਗੇ ਤਾਂ ਉਹ ਜਿਹੜੀ ਜਗ੍ਹਾ ਹੈ ਸੱਚੇ ਰੂਪ ਦੇ ਵਿੱਚ ਤੁਹਾਡੀ ਹੋ ਜਾਏਗੀ ਤੇ ਫੇਰ ਉਹਦੇ ਉੱਤੇ ਕੋਈ ਝਗੜਾ ਵਿਵਾਦ ਖੜਾ ਨਹੀਂ ਹੋ ਸਕਦਾ।
ਜੇ ਬਲ ਕਰ ਛੀਨੋ ਇਸ ਕੇਰੀ ਮੈਂ ਚਿਰ ਕੋ ਬਰ ਜੋ ਇਸ ਬੇਰੀ।
ਤੇ ਦੂਸਰੀ ਗੱਲ ਬਾਦਸ਼ਾਹ ਨੇ ਇਹ ਕਹਿ ਕੇ ਭੇਜੀ ਹੈ ਕਿ ਜੇਕਰ ਤੁਸੀਂ ਜ਼ਬਰਦਸਤੀ ਇਸ ਜਗ੍ਹਾ ਨੂੰ ਮੰਨਣਾ ਚਾਹੁੰਦੇ ਹੋ ਤੇ ਕਹਿਣ ਲੱਗਾ ਫਿਰ ਵੀ ਕੋਈ ਡਰ ਨਹੀਂ ਹੈ, ਕਹਿੰਦਾ ਮੈਂ ਚਿਰ ਕੋ ਬਰਜੋ ਇਸ ਬੇਰੀ
ਮੈਂ ਉਸ ਮੁਗਲ ਨੂੰ ਝਿੜਕ ਦਿਆਂਗਾ, ਵਰਜ ਦਿਆਂਗਾ ਤੇ ਜ਼ਬਰਦਸਤੀ ਤੁਹਾਨੂੰ ਉਹ ਜਗ੍ਹਾ ਦਵਾ ਦਿਆਂਗਾ। ਤੁਹਾਡੇ ਅੱਗੇ ਦੋ ਗੱਲਾਂ ਨੇ, ਜੇਕਰ ਤੁਸੀਂ ਸੱਚੇ ਰੂਪ ਦੇ ਵਿੱਚ ਉਸ ਜਗ੍ਹਾ ਦੇ ਮਾਲਕ ਹੋ ਤਾਂ ਚਿੰਨ ਦਿਖਾਓ, ਜੇ ਜ਼ਬਰਦਸਤੀ ਉਸ ਜਗ੍ਹਾ ਨੂੰ ਮਿਲਣਾ ਚਾਹੁੰਦੇ ਹੋ ਤੇ ਤਾਂ ਵੀ ਕੋਈ ਡਰ ਨਹੀਂ ਹੈ, ਮੈਂ ਹਿੰਦੁਸਤਾਨ ਦਾ ਮਾਲਕ ਹਾਂ, ਜੋ ਚਾਹਵਾਂ ਸੋ ਕਰ ਸਕਦਾ। ਉਹਨੇ ਆਖਿਆ ਮੈਂ ਤੁਹਾਡਾ ਸਾਥ ਦੇਵਾਂਗਾ, ਉਸ ਮੁਗਲ ਨੂੰ ਝਿੜਕ ਕੇ ਵਰਜ ਕੇ ਹਟਾ ਦਿਆਂਗਾ ਤੇ ਜਗ੍ਹਾ ਤੁਹਾਡੀ ਹੋ ਜਾਏਗੀ।
ਜੀਵਤ ਰਹਿ ਅਹ ਥਲ ਜਾਵਦ ਕੋ ਨਹੀਂ ਚਗ ਰਹਿ ਸਕੇ ਤਾਵਦ।
ਕਹਿਣ ਲੱਗਾ ਜੀ ਜਿੰਨਾ ਚਿਰ ਤੱਕ ਮੈਂ ਜਿਉਂਦਾ ਹਾਂ ਉਹ ਥਾਂ ਤੁਹਾਡਾ ਹੀ ਫਿਰ ਬਣਿਆ ਰਹੇਗਾ, ਕੋਈ ਵੀ ਕਦੇ ਝਗੜਾ ਕੋਈ ਪੈਦਾ ਨਹੀਂ ਹੋ ਸਕੇ।
ਪੁਨ ਪਾਛੇ ਉੱਠ ਪਰ ਹੈ ਬਾਦ ਯਾਂ ਤੇ ਜਾਨੋ ਬੇਬੁਨਿਆਦ।
ਬਹਾਦਰ ਸ਼ਾਹ ਨੇ ਇਹ ਵੀ ਆਖਿਆ ਕਿ ਮੈਂ ਜਗ੍ਹਾ ਤੁਹਾਨੂੰ ਦੇ ਦੇਵਾਂਗਾ ਭਾਵੇਂ ਤੁਹਾਡੀ ਹੈ ਜਾਂ ਨਹੀਂ ਹੈ, ਪਰ ਕਹਿਣ ਲੱਗਾ ਉਹ ਜਿਹੜੀ ਗੱਲ ਹੈ ਨਾ ਜਿੰਨਾ ਚਿਰ ਤੱਕ ਮੈਂ ਜਿਉਂਦਾ ਹੈ ਉਹਨਾਂ ਚਿਰ ਤੱਕ ਕਾਇਮ ਰਹੇਗੀ। ਕਹਿਣ ਲੱਗਾ ਫਿਰ ਮੇਰੇ ਮਰਨ ਤੋਂ ਪਿੱਛੋਂ ਪਤਾ ਨਹੀਂ ਕੀ ਹੋਵੇ, ਕੀ ਝਗੜਾ ਪੈਦਾ ਹੋਵੇ, ਇਸ ਕਰਕੇ ਬੁਨਿਆਦੀ ਰੂਪ ਦੇ ਵਿੱਚ ਪੱਕੇ ਰੂਪ ਦੇ ਵਿੱਚ ਤੁਹਾਡੀ ਜਗ੍ਹਾ ਨਹੀਂ ਹੋ ਸਕਦੀ, ਕਿਉਂਕਿ ਮੇਰੇ ਮਰਨ ਤੋਂ ਬਾਅਦ ਹੋਰ ਝਗੜੇ ਪੈਦਾ ਹੋ ਸਕਦੇ ਨੇ ਤੇ ਇਹਦੀ ਅਗਲੀ ਆਉਣ ਵਾਲੀ ਜਿਹੜੀ ਔਲਾਦ ਹੈ ਉਹ ਇਹ ਕਹਿ ਸਕਦੀ ਹੈ ਕਿ ਪਹਿਲੇ ਬਾਦਸ਼ਾਹ ਨੇ ਧੱਕਾ ਕਰਕੇ ਗੁਰੂ ਨੂੰ ਇਹ ਜਗ੍ਹਾ ਦਿੱਤੀ ਸੀ, ਇਹ ਜਗ੍ਹਾ ਸਾਡੀ। ਇਸ ਕਰਕੇ ਸੱਚੇ ਪਾਤਸ਼ਾਹ ਬੁਨਿਆਦ ਦੇ ਵਿੱਚ ਇਹ ਜਿਹੜਾ ਕਬਜ਼ਾ ਹੈ ਨਾ ਇਹ ਤੁਹਾਡਾ ਨਹੀਂ ਬਣ ਸਕਣਾ।
ਜਥਾ ਨਗਰ ਕੋ ਮੁਗਲ ਯੋਗਾ ਕਰ ਬਤਾਵਣ ਹੈ ਇਸ ਪਾਹੇ।
ਇਸ ਕਰਕੇ ਬਾਦਸ਼ਾਹ ਨੇ ਆਖਿਆ ਕਿ ਜਿਸ ਤਰ੍ਹਾਂ ਇਹ ਮੁਗਲ ਆਪਣੇ ਨਗਰ ਦੇ ਲੋਕਾਂ ਦੀ ਗਵਾਹੀ ਦਿੰਦਾ ਹੈ ਕਿ ਉਹ ਮੇਰੀ ਗਵਾਹੀ ਦੇਣਗੇ ਕਿ ਪੁਸ਼ਤਾਂ ਤੋਂ ਲੈ ਕੇ ਇਹ ਜਿਹੜੀ ਮੇਰੀ ਜਗ੍ਹਾ ਹੈ, ਤੈਸੇ ਤੁਮ ਕੁਛ ਪਤਾ ਬਤਾਵੋ। ਉਸੇ ਤਰ੍ਹਾਂ ਤੁਸੀਂ ਵੀ ਕੋਈ ਗਵਾਹੀ ਦਿਓ ਜਾਂ ਕੁਝ ਪਤਾ ਬਤਾਵੋ, ਚਿੰਨ ਦੱਸੋ ਜਿਹਦੇ ਨਾਲ ਜੁੱਤ ਬੁਨਿਆਦ ਧਰਾ ਕੋ ਪਾਵੋ, ਬੁਨਿਆਦ ਦੇ ਨਾਲ ਪੱਕੇ ਤੌਰ ਤੇ ਤੁਹਾਡੀ ਧਰਤੀ ਹੋ ਜਾਵੇ। ਇਸ ਕਰਕੇ ਕੁਝ ਨਾ ਕੁਝ ਤੁਸੀਂ ਵੀ ਕਰੋ।
ਬਹੁਰ ਨਾ ਲਾਗੂ ਹੋਵਣ ਕੌਣ ਦੇਖ ਯੋਗਾਹੀ ਤਾਰੇ ਮੌਨ।
ਕਹਿਣ ਲੱਗਾ ਜੇ ਤੁਸੀਂ ਵੀ ਕੋਈ ਚਿੰਨ ਦੱਸ ਦਿੱਤੇ ਜਾਂ ਕਿਸੇ ਦੀ ਗਵਾਹੀ ਪਾ ਦਿੱਤੀ ਫੇਰ ਕਹਿੰਦੇ ਨੇ ਕੋਈ ਇਸ ਜਗ੍ਹਾ ਦਾ ਮਾਲਕ ਹੋ ਨਹੀਂ ਸਕਦਾ, ਤੁਹਾਡੀ ਉਗਾਹੀ ਨੂੰ ਦੇਖ ਕੇ ਸਾਰੇ ਮੌਨ ਧਾਰਨ ਕਰ ਲੈਣਗੇ, ਚੁੱਪ ਕਰ ਜਾਣਗੇ।
ਬਾਤ ਯਥਾਰਥ ਜਵੈ ਸੁਣਾਈ ਮਾਨੀ ਸਤਿਗੁਰੂ ਤਵੈ ਅਲਾਈ।
ਦੂਤ ਨੇ ਸਾਰੀਆਂ ਗੱਲਾਂ ਆਖੀਆਂ ਨੇ ਕਿ ਬਹਾਦਰ ਸ਼ਾਹ ਇਸ ਤਰ੍ਹਾਂ ਕਹਿੰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਗੱਲ ਨੂੰ ਚੰਗਾ ਜਾਣਿਆ ਕਿ ਇਹ ਠੀਕ ਕਹਿ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਨੂੰ ਮੰਨਿਆ ਤੇ ਸਤਿਗੁਰਾਂ ਨੇ ਇਹ ਵਚਨ ਕੀਤਾ।
ਕਹਿੰਦੇ ਨੇ ਮੁਗਲ ਨਗਰ ਕੇ ਮੁਖੀ ਲੈ ਆਵੈ ਕਾਜ਼ੀ ਮੁਫਤੀ ਸਕਲ ਬੁਲਾਵੈ।
ਗੁਰੂ ਜੀ ਕਹਿੰਦੇ ਨੇ ਠੀਕ ਹੈ, ਉਹ ਜਿਹੜਾ ਮੁਗਲ ਕਹਿੰਦਾ ਹੈ ਕਿ ਮੇਰੀ ਜਗ੍ਹਾ ਹੈ ਉਹ ਆਪਣੇ ਨਗਰ ਦੇ ਜਿਹੜੇ ਮੁਖੀ ਆਦਮੀ ਹੈ ਉਹਨਾਂ ਨੂੰ ਲੈ ਕੇ ਆ ਜਾਵੇ,
ਕਾਜ਼ੀ ਮੁਫਤੀ ਸਕਲ ਬੁਲਾਵੈ,
ਸਾਰਿਆਂ ਕਾਜ਼ੀਆਂ ਨੂੰ ਬੁਲਾ ਲਵੇ। ਮੁਫਤੀ ਮੁਫਤੀ ਕਹਿੰਦੇ ਨੇ ਫਤਵਾ ਦੇਣ ਵਾਲੇ ਨੂੰ, ਕਹਿੰਦੇ ਨੇ ਉਸ ਨੂੰ ਵੀ ਲੈ ਆਓ।
ਤੁਮੇ ਆਪਣੇ ਉਮਰਾਵ ਪਠਾਵੋ ਝਗੜਾ ਧਰ ਕੋ ਅਖਲ ਮਿਟਾਵੋ।
ਗੁਰੂ ਜੀ ਨੇ ਸੁਨੇਹਾ ਭੇਜਿਆ ਕਿ ਇਹ ਬਹਾਦਰ ਸ਼ਾਹ ਤੂੰ ਵੀ ਆਪਣੇ ਵੱਡੇ ਵੱਡੇ ਜਿਹੜੇ ਉਮਰਾਵ ਨੇ ਜਰਨੈਲ ਨੇ ਉਹਨਾਂ ਨੂੰ ਭੇਜ ਦੇ ਤਾਂ ਕਿ ਸਾਰੇ ਮਿਲ ਕੇ ਇਸ ਧਰਤੀ ਦਾ ਜਿਹੜਾ ਝਗੜਾ ਹੈ ਉਸ ਨੂੰ ਖਤਮ ਕੀਤਾ ਜਾ ਸਕੇ।
ਜਥਾ ਜੋਗ ਜਿਸ ਕੀ ਹੋਏ ਦੀਜੈ ਕਹਿ ਜੋ ਕੂੜ ਹਟਾਵਨ ਕੀਜੈ।
ਗੁਰੂ ਜੀ ਨੇ ਵਚਨ ਕੀਤਾ ਹੈ ਕਿ ਜਿਹਦੀ ਜਗ੍ਹਾ ਹੋਵੇਗੀ ਸਾਰੇ ਫੈਸਲਾ ਕਰਕੇ ਫਿਰ ਉਸ ਨੂੰ ਜਗ੍ਹਾ ਦੇ ਦੇਣਗੇ, ਕਹਿ ਜੋ ਕੂੜ ਹਟਾਵਨ ਕੀਜੈ, ਜਿਹੜਾ ਝੂਠਾ ਹੋਵੇਗਾ ਉਸ ਨੂੰ ਫਿਰ ਪਿੱਛੇ ਹਟਾ ਦਿੱਤਾ ਜਾਵੇਗਾ।
ਬਾਕ ਜਥਾਰਤ ਸੁਣ ਗੁਰ ਕੇਰੇ ਇਕੱਠੇ ਕੀਨੇ ਮਨ ਜੋ ਕਨੇਰੇ।
ਸਤਿਗੁਰਾਂ ਦਾ ਸੁਨੇਹਾ ਬਹਾਦਰ ਸ਼ਾਹ ਨੂੰ ਮਿਲਿਆ, ਉਸ ਨੇ ਫਿਰ ਯਥਾ ਯੋਗ ਵੱਡੇ ਵੱਡੇ ਜਿਹੜੇ ਉਮਰਾਵ ਸਨ ਉਹਨਾਂ ਨੂੰ ਇਕੱਠਾ ਕੀਤਾ।
ਨਾਰ ਪੁਰ ਕੇ ਪ੍ਰਧਾਨ ਪਠਾਏ ਸ਼ਾਹ ਨਿਕਟ ਵਰਤੀ ਸਮਧਾਏ। ਨਗਰ ਦੇ ਜਿਹੜੇ ਮੁਖੀ ਸਨ ਉਹਨਾਂ ਪ੍ਰਧਾਨਾਂ ਨੂੰ ਨਾਲ ਲੈ ਕੇ ਬਾਦਸ਼ਾਹ ਦੇ ਜਿਹੜੇ ਨਿਕਟ ਵਰਤੀ ਸੈਨਾਪਤੀ ਸਨ ਜਿਹੜੇ ਉਮਰਾਵ ਸਨ ਉਹ ਵੀ ਆਏ। ਇਕੱਠੇ ਹੋਏ ਹਜ਼ਾਰੋਂ ਆਏ ਕਰ ਕਰ ਸ਼ਾਹ ਤਗੀਦ ਪਠਾਏ। ਹਜ਼ਾਰਾਂ ਹੀ ਲੋਕ ਇਕੱਠੇ ਹੋ ਕੇ ਫੈਸਲੇ ਦੇ ਵਾਸਤੇ ਆ ਗਏ ਨੇ ਤੇ ਬਾਦਸ਼ਾਹ ਨੇ ਬਹੁਤ ਚੰਗੀ ਤਰ੍ਹਾਂ ਤਗੀਦ ਕੀਤੀ ਹੈ ਕਿ ਸੱਚ ਦੀ ਪੜਤਾਲ ਕਰਕੇ ਜਿਹੜਾ ਜਗ੍ਹਾ ਦਾ ਹੱਕਦਾਰ ਹੈ ਉਸ ਨੂੰ ਹੀ ਦਿੱਤੀ ਜਾਵੇ। ਬੈਠੇ ਆਏ ਅਖਲ ਗੁਰ ਪਾਸਾ ਪ੍ਰਥਮ ਮੁਗਲ ਨੇ ਬਾਦ ਪ੍ਰਕਾਸ਼ਾ। ਸਾਰੀ ਜਿਹੜੀ ਸਭਾ ਹੈ ਇਕੱਠੀ ਹੋ ਗਈ ਹੈ ਕਿ ਜਿਸ ਦੀ ਜਗ੍ਹਾ ਹੈ ਉਸ ਨੂੰ ਦਿੱਤੀ ਜਾਣੀ ਹੈ, ਗਵਾਹੀਆਂ ਹੋਣਗੀਆਂ, ਫੈਸਲੇ ਹੋਣਗੇ। ਉਸ ਵੇਲੇ ਸਾਰਿਆਂ ਤੋਂ ਪਹਿਲਾਂ ਉਹ ਜਿਹੜਾ ਮੁਗਲ ਸੀ ਉਹਨੇ ਕਹਿੰਦੇ ਨੇ ਬਾਦ ਕਰਨਾ ਸ਼ੁਰੂ ਕੀਤਾ, ਝਗੜਾ ਕਰਨਾ ਸ਼ੁਰੂ ਕੀਤਾ ਤੇ ਉਸਨੇ ਇਹ ਗੱਲ ਆਖੀ ਹੈ ਪੁਛ ਤੈਨੀ ਇਹ ਥਾਨ ਹਮਾਰਾ। ਕਹਿੰਦਾ ਕਿ ਪੁਸ਼ਤਾਂ ਤੋਂ ਲੈ ਕੇ ਇਹ ਜਿਹੜੀ ਜਗ੍ਹਾ ਹੈ ਉਹ ਮੇਰੀ ਹੈ। ਜਾਨ ਤਗਿਰ ਦਨਵਾ ਇਤ ਸਾਰਾ, ਭਾਵ ਆਲੇ ਦੁਆਲੇ ਦੇ ਵਸਣ ਵਾਲੇ ਜਿੰਨੇ ਵੀ ਲੋਕ ਨੇ ਇਸ ਗੱਲ ਨੂੰ ਜਾਣਦੇ ਨੇ ਕਿ ਜਗ੍ਹਾ ਤੇ ਪੁਸ਼ਤਾਂ ਤੋਂ ਲੈ ਕੇ ਮੇਰੀ ਚਲੀ ਆਉਂਦੀ ਹੈ। ਬੂਝਲੇ ਹੋ ਸਭ ਕੋ ਇਸ ਠੌਰੀ ਜੋ ਛੀਨਤ ਕਰ ਸੀਨੇ ਜ਼ੋਰੀ। ਉਹ ਮੁਗਲ ਕਹਿੰਦਾ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤੇ ਜਿਹੜੇ ਮਰਜ਼ੀ ਆਦਮੀ ਨੂੰ ਤੁਸੀਂ ਪੁੱਛ ਲਓ ਕਿ ਜਗ੍ਹਾ ਕਿਹਦੀ ਹੈ, ਪਰ ਕਹਿੰਦੇ ਨੇ ਇਹ ਛੀਨਤ ਸੀਨਾ ਜ਼ੋਰੀ, ਇਹ ਸੀਨੇ ਦੇ ਜ਼ੋਰ ਦੇ ਨਾਲ ਆਪਣੀ ਤਾਕਤ ਦੇ ਜ਼ੋਰ ਦੇ ਨਾਲ ਮੇਰੇ ਤੋਂ ਮੇਰੀ ਜਗ੍ਹਾ ਖੋ ਰਹੇ ਨੇ।
ਤੋ ਮੇਰੇ ਕੁਛ ਬਸ ਨਾ ਬਸਾਏ ਮਾਲਕ ਸ਼ਾਹ ਸਕਲ ਹੀ ਥਾਏ।
ਕਹਿੰਦਾ ਜੇ ਸੀਨੇ ਦੇ ਜ਼ੋਰ ਦੇ ਨਾਲ ਮੇਰੇ ਤੋਂ ਇਹ ਜਗ੍ਹਾ ਖੋਣਗੇ ਤੇ ਫੇਰ ਮੇਰਾ ਕੋਈ ਵਸ ਨਹੀਂ ਹੈ, ਪਰ ਜੇ ਸੋਚਿਆ ਜਾਵੇ, ਵਿਚਾਰ ਕੀਤੀ ਜਾਵੇ, ਸਬੂਤ ਲੱਭੇ ਜਾਣ ਤੇ ਇਹ ਜਗ੍ਹਾ ਮੇਰੀ ਹੈ। ਪਰ ਕਹਿੰਦਾ ਇਸ ਤਰ੍ਹਾਂ ਜੇ ਜ਼ਬਰਦਸਤੀ ਕਰਨਗੇ ਤੇ ਤੁਸੀਂ ਸਾਰੇ ਉਮਰਾਵ ਕਾਜ਼ੀ ਜਾਣਦੇ ਹੋ ਕਿ ਹਿੰਦੁਸਤਾਨ ਦਾ ਮਾਲਕ ਬਾਦਸ਼ਾਹ ਹੈ, ਇਸ ਕਰਕੇ ਉਹਦੀ ਹੀ ਸਾਰੀ ਧਰਤੀ ਹੈ।
ਸਭ ਮੈਂ ਤਬ ਸ੍ਰੀ ਗੁਰੂ ਬਖਾਨਾ ਲਾਖੋਂ ਬਰਖਣ ਕੋ ਇਹ ਥਾਨਾ।
ਹੁਣ ਮੁਗਲ ਨੇ ਆਪਣਾ ਪੱਖ ਪੇਸ਼ ਕੀਤਾ ਹੈ, ਜਿਹਨੂੰ ਮਰਜ਼ੀ ਪੁੱਛ ਲਓ ਇਹ ਧਰਤੀ ਮੇਰੀ ਹੈ, ਪੁਸ਼ਤਾਂ ਤੋਂ ਲੈ ਕੇ ਪੀੜੀਆਂ ਤੋਂ ਲੈ ਕੇ ਚਲੀ ਆਉਂਦੀ ਹੈ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਲੱਖੋਂ ਬਰਖਣ ਕੋ ਇਹ ਥਾਨਾ। ਕਹਿੰਦੇ ਨੇ ਇਹ ਸਾਡੀ ਜਿਹੜੀ ਧਰਤੀ ਹੈ ਨਾ, ਲੱਖਾਂ ਵਰੇ ਪੁਰਾਣੀ ਸਾਡੀ ਹੈ, ਲੱਖਾਂ ਵਰਿਆਂ ਤੋਂ ਸਾਡੀ ਚਲੀ ਆਉਂਦੀ ਹੈ।
ਰਹੇ ਸੰਭਾਲਤ ਹੈ ਹਮਾਰਾ ਜਬ ਕਿਤਹੂੰ ਕਰ ਗਏ ਕਿਨਾਰਾ।
ਗੁਰੂ ਜੀ ਕਹਿੰਦੇ ਨੇ ਕਿ ਅਸੀਂ ਲੱਖਾਂ ਵਰਿਆਂ ਤੱਕ ਇਸ ਧਰਤੀ ਨੂੰ ਸੰਭਾਲ ਕੇ ਰੱਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਐਸਾ ਸਮਾਂ ਆਇਆ ਤੇ ਸਾਨੂੰ ਇਸ ਜਗ੍ਹਾ ਨੂੰ ਛੱਡ ਕੇ ਜਾਣਾ ਪਿਆ।
ਲੇ ਕਰ ਅਪਰ ਸੋ ਮਾਲਕ ਬਣਿਓ ਆਸ਼ਰਮ ਬੜੋ ਪੁਰਾਤਨ ਬਣਿਓ।
ਗੁਰੂ ਜੀ ਕਹਿੰਦੇ ਨੇ ਇਸ ਤੋਂ ਪਹਿਲਾਂ ਲੱਖਾਂ ਵਰੇ ਬੀਤ ਗਏ ਨੇ ਕਿ ਸਾਡਾ ਇੱਥੇ ਆਸ਼ਰਮ ਬਣਿਆ ਹੁੰਦਾ ਸੀ, ਸਾਨੂੰ ਜਾਣਾ ਪੈ ਗਿਆ ਤੇ ਸਾਡੇ ਜਾਣ ਤੋਂ ਬਾਅਦ ਲੇ ਕਰ ਅਪਰ ਸੋ ਮਾਲਕ ਬਣਿਓ, ਸਾਡੀ ਧਰਤੀ ਨੂੰ ਨੱਪ ਕੇ ਇਹ ਹੁਣ ਮਾਲਕ ਬਣਿਆ ਬੈਠਾ, ਕਿਉਂਕਿ ਇਸ ਦੀ ਮਾਲਕੀ ਤੋਂ ਪਹਿਲਾਂ ਇਹ ਜਗ੍ਹਾ ਸਾਡੀ ਸੀ।
ਨਿਸ਼ਚੇ ਨਹੀਂ ਕਹੇ ਪਰ ਆਵੈ ਤੋ ਹਮ ਸਭ ਕੋ ਚਿੰਨ ਦਿਖਾਵੈ।
ਗੁਰੂ ਜੀ ਕਹਿੰਦੇ ਨੇ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਕਿ ਮੈਂ ਸੱਚ ਕਹਿ ਰਿਹਾ ਜਾਂ ਝੂਠ ਕਹਿ ਰਿਹਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਚਿੰਨ ਦਿਖਾ ਦੇਵਾਂਗੇ, ਅਸੀਂ ਆਪਣੀਆਂ ਨਿਸ਼ਾਨੀਆਂ ਦਿਖਾ ਦੇਵਾਂਗੇ ਤਾਂ ਤੁਹਾਨੂੰ ਯਕੀਨ ਆ ਜਾਵੇਗਾ।
ਜਹ ਡੇਰਾ ਤਹ ਖੋਦਣ ਲਾਏ ਕੇਤਕ ਨੀਚੇ ਥਲ ਖੁਨ ਵਾਏ।
ਜਦੋਂ ਸਤਿਗੁਰਾਂ ਨੇ ਆਖਿਆ ਮੈਂ ਚਿੰਨ ਦਿਖਾ ਸਕਦਾ, ਮੈਂ ਨਿਸ਼ਾਨੀਆਂ ਦਿਖਾ ਸਕਦਾ ਕਿ ਜਗ੍ਹਾ ਮੇਰੀ ਹੈ, ਉਸ ਵੇਲੇ ਉਹਨਾਂ ਨੇ ਆਖਿਆ ਜੀ ਦੱਸੋ ਕਿੱਥੇ ਨੇ ਤੁਹਾਡੀਆਂ ਨਿਸ਼ਾਨੀਆਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹੁਤਾ ਜ਼ਿਆਦਾ ਸਮਾਂ ਬੀਤ ਜਾਣ ਦੇ ਨਾਲ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਧਰਤੀ ਦੇ ਥੱਲੇ ਹੀ ਦੱਬੀਆਂ ਗਈਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੁੱਟੋ ਇਸ ਜਗ੍ਹਾ ਨੂੰ ਤੇ ਥੱਲਿਓ ਮੇਰੀਆਂ ਨਿਸ਼ਾਨੀਆਂ ਨਿਕਲਣਗੀਆਂ। ਸਤਿਗੁਰਾਂ ਦੇ ਬਚਨ ਨੂੰ ਮੰਨ ਕੇ
ਉਸ ਜਗ੍ਹਾ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਕਾਫੀ ਗਹਿਰਾ ਉਸ ਜਗ੍ਹਾ ਨੂੰ ਪੁੱਟਿਆ ਗਿਆ।
ਨਿਕਸਿਓ ਤਾਂ ਪਸਮ ਕੋ ਟੇਰਾ, ਜਹ ਆਸਣ ਥੋ ਪਰਿਓ ਬੜੇਰਾ।
ਜਦੋਂ ਗਹਿਰਾ ਕਰਕੇ ਧਰਤੀ ਨੂੰ ਪੁੱਟਿਆ ਗਿਆ ਤੇ ਥੱਲੇ ਬਹੁਤ ਵੱਡਾ ਇੱਕ ਪਸਮ ਦਾ ਸਵਾਹ ਦਾ ਜਿਹੜਾ ਢੇਰ ਸੀ ਉਹ ਨਿਕਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਸਣ ਵੀ ਉਸ ਜਗ੍ਹਾ ਦੇ ਉੱਤੇ ਬਹੁਤ ਵੱਡਾ ਲੱਭਿਆ।
ਪੁਨ ਪ੍ਰਭ ਪਣਿਓ ਔਰ ਖਣ ਲੀਜੈ, ਕਰ ਮੰਡਲ ਮਾਲਾ ਦਿਖਰੀਜੈ।
ਸਾਰਿਆਂ ਨੇ ਦੇਖਿਆ ਇੱਕ ਬਹੁਤ ਵੱਡਾ ਸਵਾਹ ਦਾ ਢੇਰ ਨਿਕਲਿਆ, ਇੱਕ ਸਤਿਗੁਰਾਂ ਦਾ ਆਸਣ ਨਿਕਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਥੋੜਾ ਜਿਹਾ ਹੋਰ ਥੱਲਿਓ ਪੁੱਟੋਗੇ ਤੇ ਕਹਿੰਦੇ ਨੇ ਕਰ ਮੰਡਲ ਮਾਲਾ ਨਿਕਸੀਜੈ, ਸਾਡਾ ਕਰ ਮੰਡਲ ਵੀ ਨਿਕਲੇਗਾ ਤੇ ਸਾਡੀ ਮਾਲਾ ਵੀ ਨਿਕਲੇਗੀ। ਤੂੰਬੇ ਦਾ ਕੱਦੂ ਦਾ ਬਣਿਆ ਹੁੰਦਾ ਹੈ ਕਰਮੰਡਲ, ਜਿਹਦੇ ਤੇ ਫਕੀਰ ਲੋਕ ਪਾਣੀ ਆਦਿ ਭਰ ਕੇ ਰੱਖਦੇ ਨੇ। ਗੁਰੂ ਜੀ ਕਹਿੰਦੇ ਨੇ ਥੱਲਿਓ ਸਾਡੀ ਮਾਲਾ ਵੀ ਨਿਕਲੇਗੀ ਤੇ ਕਰਮੰਡਲ ਵੀ ਨਿਕਲੇਗਾ ਜੇ ਥੋੜਾ ਜਿਹਾ ਹੋਰ ਪੁੱਟੋਗੇ, ਇਹ ਅਸੀਂ ਨਿਸ਼ਾਨੀਆਂ ਦਿਖਾ ਦਿਆਂਗੇ।
ਦੋਇਸ਼ਟ ਦਮਨ ਜਿਸ ਤਨ ਮੈਂ ਨਾਮ, ਕਰੇ ਤੀਬ੍ਰ ਤਪ ਤਬ ਆਵੇ ਰਾਮ।
ਗੁਰੂ ਜੀ ਕਹਿੰਦੇ ਨੇ ਜਦੋਂ ਸਾਡਾ ਨਾਂ ਸੀ ਦੁਸ਼ਟ ਦਮਨ, ਦੁਸ਼ਟ ਦਮਨ ਦੇ ਨਾਂ ਦੇ ਨਾਲ ਗੁਰੂ ਜੀ ਕਹਿੰਦੇ ਨੇ ਮੈਂ ਬਹੁਤ ਵੱਡੇ ਵੱਡੇ ਇੱਥੇ ਤਪ ਕੀਤੇ ਨੇ, ਬੜੀ ਬੰਦਗੀ ਦੀ ਸਾਧਨਾ ਕੀਤੀ।
ਬਰਖ ਹਜ਼ਾਰੋਂ ਇਸ ਥਲ ਬਸ ਕੇ, ਸੰਕਟ ਸਹੇ ਸਕਲ ਤਨ ਕਸ ਕੇ।
ਗੁਰੂ ਜੀ ਕਹਿੰਦੇ ਨੇ ਕਿ ਹਜ਼ਾਰਾਂ ਵਰੇ ਮੈਂ ਇੱਥੇ ਵਸਿਆ ਹਾਂ ਤੇ ਅਨੇਕਾਂ ਹੀ ਪ੍ਰਕਾਰ ਦੇ ਸੰਕਟਾਂ ਦੇ ਨਾਲ ਮੈਂ ਭਗਵਾਨ ਦੀ ਆਰਾਧਨਾ ਕੀਤੀ ਹੈ, ਮੈਂ ਬਹੁਤ ਵੱਡੀ ਬੰਦਗੀ ਕੀਤੀ ਹੈ ਇਸੇ ਜਗ੍ਹਾ ਤੇ ਬਹਿ ਕੇ।
ਪੁਨ ਕੁਛ ਖੋਦੀ ਅਪਰ ਆਗਾਰੀ, ਮਾਲਾ ਪ੍ਰਭੂ ਕੀ ਤਬੈ ਨਿਹਾਰੀ।
ਕਵੀ ਜੀ ਲਿਖਦੇ ਨੇ ਜਦੋਂ ਹੋਰ ਧਰਤੀ ਨੂੰ ਅੱਗੇ ਪੁੱਟਿਆ ਤੇ ਉਸੇ ਵੇਲੇ ਸਾਰਿਆਂ ਨੇ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਾਲਾ ਮਿੱਟੀ ਦੇ ਵਿੱਚੋਂ ਨੱਪੀ ਹੋਈ ਨਿਕਲ ਪਈ।
ਤਾਵ ਪ੍ਰਤਾਪ ਤੇ ਆਸਨ ਪਰਿਓ, ਹੋਏ ਪੁਰਾਤਨ ਨਾਹਿਨ ਕਰਿਓ।
ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਪ ਦਾ ਪ੍ਰਭਾਵ ਇੰਨਾ ਸੀ, ਕਰਾਮਾਤ ਇੰਨੀ ਸੀ ਕਿ ਜਿਹੜਾ ਸਤਿਗੁਰਾਂ ਦਾ ਆਸਨ ਨਿਕਲਿਆ ਭਾਵੇਂ ਕਿ ਬਹੁਤ ਜ਼ਿਆਦਾ ਪੁਰਾਣਾ ਹੋ ਗਿਆ ਪਰ ਅਜੇ ਤੱਕ ਨਾ ਹੀ ਉਹ ਗਲਿਆ ਤੇ ਨਾ ਹੀ ਫਟਿਆ, ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਪਿਆ।
ਕਰ ਮੰਡਲ ਤੰਬੂ ਕੋ ਹੇਰਾ, ਤਿਮ ਹੀ ਪਰਿਓ ਮਹਾ ਤਪਕੇਰਾ।
ਜਿਸ ਤਰ੍ਹਾਂ ਮਾਨੋ ਕਿ ਆਸਣ ਖਰਾਬ ਨਹੀਂ ਹੋਇਆ, ਮਾਲਾ ਖਰਾਬ ਨਹੀਂ ਹੋਈ, ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਇਸੇ ਤਰ੍ਹਾਂ ਉਹ ਜਿਹੜਾ ਕਰ ਮੰਡਲ ਸੀ ਜਿਹੜਾ ਤੂੰਬੇ ਦਾ ਬਣਿਆ ਹੋਇਆ ਸੀ ਉਹ ਵੀ ਵਾਕਿਆ ਉਸੇ ਤਰ੍ਹਾਂ ਦਾ ਲੱਗਦਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਚਿੰਨ ਪ੍ਰਗਟ ਰੂਪ ਦੇ ਵਿੱਚ ਦਿਖਾ ਦਿੱਤੇ।
ਬਿਸਮਰਹੇ ਪਿਖ ਕੇ ਸਮੁਦਾਈ, ਤਨ ਤਨ ਗੁਰ ਸਭਨ ਆਲਾਈ।
ਹੈਰਾਨੀ ਦੀ ਹਾਲਤ ਦੇ ਵਿੱਚ ਆ ਗਏ ਨੇ ਸਾਰੇ ਦੇ ਸਾਰੇ। ਸਵਾਹ ਦਾ ਵੱਡਾ ਢੇਰ ਨਿਕਲਿਆ, ਕਰ ਮੰਡਲ ਨਿਕਲਿਆ, ਮਾਲਾ ਨਿਕਲੀ ਹੈ, ਸਤਿਗੁਰਾਂ ਦਾ ਆਸਣ ਨਿਕਲਿਆ। ਜਿਹੜੀਆਂ ਜਿਹੜੀਆਂ ਸਤਿਗੁਰਾਂ ਨੇ ਨਿਸ਼ਾਨੀਆਂ ਆਖੀਆਂ ਨੇ ਉਹ ਸਾਰੀਆਂ ਜਦੋਂ ਨਿਕਲ ਪਈਆਂ ਸਾਰੇ ਹੈਰਾਨ ਹੋ ਗਏ ਤੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਔਰ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਤਨ ਹੋ, ਤੁਸੀਂ ਤਨ ਹੋ, ਤੁਸੀਂ ਤਨ ਹੋ। ਸੱਚੇ ਪਾਤਸ਼ਾਹ ਇਹ ਮੁਗਲ ਝੂਠ ਬੋਲ ਰਿਹਾ, ਇਹ ਜਗ੍ਹਾ ਤੁਹਾਡੀ।
ਪ੍ਰੀਤ ਪ੍ਰਤੀਤ ਭਈ ਸਭ ਕੇਰੀ, ਨਮੋ ਕਰੀ ਪਦ ਪਰ ਤਿਸ ਬੇਰੀ।
ਕਵੀ ਜੀ ਲਿਖਦੇ ਨੇ ਸਾਰਿਆਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਬਚਨਾਂ ਤੇ ਪ੍ਰਤੀਤ ਵੱਜੀ, ਯਕੀਨ ਆਇਆ, ਪ੍ਰੇਮ ਵਧਿਆ ਤੇ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਵੰਦਨਾ ਕੀਤੀਆਂ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਨੂੰ ਪ੍ਰਗਟ ਰੂਪ ਦੇ ਵਿੱਚ ਦੱਸਿਆ। ਇਸੇ ਤਰ੍ਹਾਂ ਦਾ ਵਾਕਿਆ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਵੀ ਵਾਪਰਿਆ। ਜਦੋਂ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਰਾਮ ਸਰੋਵਰ ਜਿਹੜਾ ਤੁਹਾਡੇ ਲਾਗੇ ਇਸ ਨੂੰ ਪਟਵਾਇਆ ਸੀ, ਇਸੇ ਤਰ੍ਹਾਂ ਦਾ ਮਾਹੌਲ ਬਣਿਆ ਸੀ ਉਸ ਵੇਲੇ। ਜਿਹੜੇ ਪਿੰਡ ਵਾਲੇ ਸਨ ਉਹ ਕਹਿੰਦੇ ਸਨ ਕਿ ਇਹ ਜਗ੍ਹਾ ਸਾਡੀ ਹੈ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਇਹ ਸਾਡੀ ਹੈ। ਉਸ ਵੇਲੇ ਝਗੜਾ ਇਸੇ ਤਰ੍ਹਾਂ ਵੱਧ ਗਿਆ ਤੇ ਅੰਗਰੇਜ਼ਾਂ ਦਾ ਰਾਜ ਸੀ, ਕੋਈ ਵੱਡਾ ਹਾਕਮ ਆ ਗਿਆ ਫੈਸਲਾ ਕਰਾਉਣ ਦੇ ਵਾਸਤੇ ਕਿ ਜਗ੍ਹਾ ਕਿਹਦੀ ਹੈ। ਉਸ ਨੇ ਆਣ ਕੇ ਪਿੰਡ ਵਾਲਿਆਂ ਨੂੰ ਆਖਿਆ ਕਿ ਤੁਸੀਂ ਸਬੂਤ ਦਿਓ ਕਿ ਕਿਸ ਤਰ੍ਹਾਂ ਤੁਹਾਡੀ ਜਗ੍ਹਾ। ਤੇ ਪਿੰਡ ਵਾਲਿਆਂ ਨੇ ਫਿਰ ਆਪਣੀਆਂ ਗਰਦੌਲੀਆਂ ਦਿਖਾਈਆਂ, ਫਰਦਾਂ ਦਿਖਾਈਆਂ ਕਿ ਦੇਖੋ ਕਿੰਨੇ ਚਿਰ ਤੋਂ ਸਾਡੇ ਨਾਂ ਤੇ ਇਹ ਜ਼ਮੀਨ ਚੱਲੀ ਆਉਂਦੀ ਹੈ। ਵਾਕਿਆ ਰੂਪ ਦੇ ਵਿੱਚ ਦੇਖਿਆ ਜਾਵੇ ਤੇ ਉਹਨਾਂ ਦੀ ਜਗ੍ਹਾ ਪ੍ਰਗਟ ਰੂਪ ਦੇ ਵਿੱਚ ਸਿੱਧ ਹੁੰਦੀ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਦੌਲੀਆਂ ਸਾਡੇ ਨਾਂ ਨਹੀਂ ਹਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਤੋਂ ਵੀ ਵੱਡੇ ਸਾਡੇ ਕੋਲ ਪੁਖਤਾ ਸਬੂਤ ਨੇ। ਉਸ ਅੰਗਰੇਜ਼ ਹਾਕਮ ਨੇ ਆਖਿਆ ਕਿ ਦੱਸੋ ਕੀ ਸਬੂਤ ਨੇ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇਹ ਤੇ ਥੋੜੇ ਵਰਿਆਂ ਦੀ ਜਾਂ ਥੋੜੇ ਇਸ ਯੁੱਗ ਦੀ ਕਲਯੁੱਗ ਦੀ ਗੱਲ ਕਰਦੇ ਹੋਣਗੇ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤ੍ਰੇਤੇ ਯੁੱਗ ਤੋਂ ਲੈ ਕੇ ਜਗ੍ਹਾ ਸਾਡੀ। ਕਹਿੰਦੇ ਨੇ ਕਿਵੇਂ? ਕਹਿੰਦੇ ਨੇ ਕਿ ਭਗਵਾਨ ਰਾਮ ਚੰਦਰ ਜੀ ਨੇ ਤੇ ਮੈਂ ਦੋਵਾਂ ਨੇ ਅਸੀਂ ਰਲ ਕੇ ਇੱਥੇ ਹਮਲ ਕੀਤਾ ਸੀ, ਉਦੋਂ ਤੋਂ ਲੈ ਕੇ ਸਾਡੀ ਜਗ੍ਹਾ ਹੈ। ਮੰਨਣ ਦੇ ਵਿੱਚ ਕਿਵੇਂ ਆਵੇ ਕਿ ਕੋਈ ਮਨੁੱਖ ਇਹ ਕਹਿ ਰਿਹਾ, ਕਿਉਂਕਿ ਅਸੀਂ ਭਾਵੇਂ ਸ਼ਰਧਾ ਦੇ ਨਾਲ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਮੰਨਦੇ ਹਾਂ, ਪਰ ਜਿਹੜਾ ਆਮ ਆਦਮੀ ਉਹ ਗੱਲ ਕਿਵੇਂ ਮੰਨੇਗਾ? ਉਸ ਅੰਗਰੇਜ਼ ਹਾਕਮ ਨੇ ਆਖਿਆ ਇਹ ਨਹੀਂ ਹੋ ਸਕਦਾ, ਕੋਈ ਯੁੱਗ ਨਹੀਂ ਹੈ, ਸਿਰਫ ਯੁੱਗ ਇੱਕੋ ਹੀ ਹੈ, ਕਿਉਂਕਿ ਯੁੱਗ ਨਹੀਂ ਮੰਨਦੇ ਸਾਇੰਸ ਵਾਲੇ। ਕਹਿੰਦਾ ਹੈ ਕਿ ਸਬੂਤ ਦਿਓ, ਮੈਂ ਸਬੂਤ ਦੇ ਉੱਤੇ ਨਿਆਂ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਬੂਤ ਜ਼ਰੂਰ ਮਿਲਣਗੇ, ਪਰ ਲੱਖਾਂ ਵਰੇ ਲੰਘ ਜਾਣ ਦੇ ਕਾਰਨ ਸਾਡੇ ਸਬੂਤ ਥੱਲੇ ਦੱਬੇ ਗਏ ਨੇ। ਕਹਿੰਦਾ ਜੀ ਪੁੱਟ ਲੈਂਦੇ ਹਾਂ। ਸਤਿਗੁਰਾਂ ਨੇ ਆਖਿਆ ਪੁੱਟ ਲਓ। ਪੁੱਟਣਾ ਸ਼ੁਰੂ ਕਰ ਦਿੱਤਾ। ਪੁੱਟਦਿਆਂ ਕਾਫੀ ਜਦੋਂ ਗਹਿਰੇ ਥੱਲੇ ਗਏ ਤੇ ਕੀ ਦੇਖਦੇ ਨੇ ਕਿ ਸਤਿਗੁਰੂ ਹਰੀ ਸਿੰਘ ਜੀ ਨੇ ਆਖਿਆ ਸੀ ਇੱਥੇ ਹਮਲ ਕੀਤਾ ਸੀ, ਯੱਗ ਕੀਤਾ ਸੀ, ਤੇ ਉਹ ਜਿਹੜਾ ਕੁੰਡ ਸੀ ਨਾ ਤਿੰਨ ਕੋਣਾ ਵਾਲਾ, ਉਹ ਕੁੰਡ ਥੱਲੇ ਨਿਕਲਿਆ, ਥਿੰਦੇ ਕੋਲੇ ਨਿਕਲੇ, ਤੇ ਉਸ ਵੇਲੇ ਮੰਨਣਾ ਪਿਆ ਕਿ ਇਹ ਜਗ੍ਹਾ ਤੁਹਾਡੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ ਕਿ ਜਦੋਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਜਗ੍ਹਾ ਨੂੰ ਪਟਾਇਆ, ਉਸ ਵੇਲੇ ਕਰੀਬ 7-8 ਸਾਲ ਦੀ ਮੇਰੀ ਉਮਰ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਮੈਂ ਉਹ ਤਿੰਨ ਕੋਣਾ ਕੁੰਡ ਵੀ ਵੇਖਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਵੀ ਕਹਿੰਦੇ ਨੇ ਕਿ ਉਸ ਵੇਲੇ ਸਾਡੇ ਇੱਕ ਗੁਲਾਬ ਦਾਸ ਜਾਂ ਕੁਛ ਉਹਨਾਂ ਨੇ ਨਾਂ ਲਿਆ, ਮੈਨੂੰ ਯਾਦ ਨੇ, ਕਹਿੰਦੇ ਨੇ ਉਹਨਾਂ ਗਿਆਨੀ ਜੀ ਨੇ ਦੱਸਿਆ ਕਿ ਇਸ ਪਾਸਿਓਂ ਇੰਨਾ ਚੌੜਾ ਹੈ, ਇੰਨਾ ਲੰਮਾ ਹੈ, ਪਰ ਗੁਰੂ ਜੀ ਕਹਿੰਦੇ ਨੇ ਮੈਨੂੰ ਯਾਦ ਨਹੀਂ ਰਿਹਾ ਕਿ ਕਿੰਨਾ ਹੈ, ਕਿਉਂਕਿ ਮੇਰੀ 7-8 ਵਰੇ ਦੀ ਉਮਰ ਸੀ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਕੌਤਕ ਕਰਕੇ ਇਸ ਜਗ੍ਹਾ ਨੂੰ ਆਪਣਾ ਬਣਾਇਆ ਸੀ ਤੇ ਹਾਕਮ ਨੇ ਜਗ੍ਹਾ ਦਿੱਤੀ ਸੀ। ਇਸੇ ਕਰਕੇ ਇਸ ਦਾ ਨਾਂ ਰਾਮ ਸਰੋਵਰ ਹੈ, ਕਿਉਂਕਿ ਭਗਵਾਨ ਰਾਮ ਤੋਂ ਲੈ ਕੇ ਇੱਥੇ ਹਮਲ ਹੋਇਆ ਸੀ, ਜਿਹਦੀਆਂ ਨਿਸ਼ਾਨੀਆਂ ਥੱਲੇ ਨਿਕਲੀਆਂ, ਇਸ ਕਰਕੇ ਗੁਰੂ ਜੀ ਨੇ ਇਸ ਦਾ ਨਾਂ ਰੱਖਿਆ ਰਾਮ ਸਰੋਵਰ, ਭਗਵਾਨ ਰਾਮ ਦਾ ਸਰੋਵਰ। ਸੋ ਮੈਂ ਸਿਰਫ ਅਰਜ਼ ਕਰ ਰਿਹਾ ਸੀ, ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਚਿੰਨ ਦਿਖਾਏ ਤੇ ਆਪਣੀ ਜਗ੍ਹਾ ਬਣਾ ਲਈ। ਇਸ ਤਰੀਕੇ ਦੇ ਨਾਲ ਜਦੋਂ ਚਿੰਨ ਸਾਰਿਆਂ ਨੇ ਵੇਖੇ ਤੇ ਸਾਰੇ ਕਹਿੰਦੇ ਨੇ ਇਹ ਮੁਗਲ ਝੂਠ ਕਹਿ ਰਿਹਾ, ਇਹਦੀ ਮਾਲਕੀ ਥੋੜੇ ਚਿਰ ਦੀ ਹੈ, ਸੱਚੇ ਪਾਤਸ਼ਾਹ ਤੁਸੀਂ ਤੇ ਬੜੇ ਪੁਰਾਣੇ ਮਾਲਕ ਹੋ, ਇਹ ਜਗ੍ਹਾ ਤੁਹਾਡੀ ਹੈ। ਸ੍ਰੀ ਗੁਰ ਪਤਾ ਦਿਖਾਏ ਕਰ ਸਭ ਕੋ ਦਇਓ ਸੁਣਾਏ, ਇੱਕ ਜੋਜਣ ਲਗ ਭੂਮਕਾ ਤਪੇ ਤਪੀ ਸਮੁਦਾਏ। ਗ੍ਰੰਥਾਕਾਰ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਚਿੰਨ ਦਿਖਾ ਦਿੱਤੇ, ਪ੍ਰਗਟ ਰੂਪ ਦੇ ਵਿੱਚ ਜਗ੍ਹਾ ਦੱਸ ਦਿੱਤੀ। ਇੱਕ ਜੋਜਣ ਲਗ ਭੂਮਕਾ ਤਪੇ ਤਪੀ ਸਮੁਦਾਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਜੋਜਨ ਤੱਕ ਇਹ ਜਿਹੜੀ ਧਰਤੀ ਹੈ ਨਾ ਉਹ ਸਾਡੀ ਸੀ, ਬਹੁਤ ਸਾਰੇ ਤਪੀਆਂ ਨੇ ਇੱਥੇ ਤਪ ਦੀ ਸਾਧਨਾ ਕੀਤੀ ਸੀ। ਇੱਕ ਜੋਜਨ ਹੁੰਦਾ ਹੈ ਕਰੀਬ 4 ਕੋਹ ਦਾ, ਗੁਰੂ ਜੀ ਕਹਿੰਦੇ ਨੇ 4-4 ਕੋਹਾਂ ਤੱਕ ਜਿਹੜੀ ਜਗ੍ਹਾ ਹੈ ਨਾ ਇਹ ਸਾਡੀ। ਸਿੱਖ ਹਮਰੇ ਕੀਰਨ ਇਸ ਥਾਨ, ਇਸ ਥਲ ਆਸ਼ਰਮ ਹੋ ਤੋ ਮਹਾਨ। ਗੁਰੂ ਜੀ ਕਹਿੰਦੇ ਨੇ ਜਦੋਂ ਮੇਰਾ ਨਾਂ ਸੀ ਦੁਸ਼ਟ ਦਮਨ, ਉਸ ਵੇਲੇ ਮੇਰੇ ਬਹੁਤ ਸਾਰੇ ਸੇਵਕ ਵੀ ਸਨ, ਬੜੇ ਪੂਰਨ ਸਨ, ਤੇ ਕਹਿੰਦੇ ਨੇ ਇੱਥੇ ਬਹੁਤ ਵੱਡਾ ਆਸ਼ਰਮ ਸੀ ਜਿਹੜਾ 4 ਕੋਹਾਂ ਤੱਕ ਫੈਲਿਆ ਸੀ, ਇਸ ਕਰਕੇ 4 ਕੋਹਾਂ ਦੀ ਜਿਹੜੀ ਜਗ੍ਹਾ ਹੈ ਨਾ ਉਹ ਸਾਡੀ। ਜਹਾਂ ਖਨਿਓ ਗਨ ਭਸਮ ਨਿਹਾਰੀ, ਹਮ ਬੈਠੇ ਆਸਣ ਥਿਰਕਾਰੀ। ਤੇ ਗੁਰੂ ਜੀ ਕਹਿੰਦੇ ਨੇ ਜਿੱਥੋਂ ਤੁਸੀਂ ਜਗ੍ਹਾ ਨੂੰ ਪੁੱਟਿਆ ਤੇ ਜਿੱਥੋਂ ਥੱਲਿਓ ਸਵਾਹ ਨਿਕਲੀ ਹੈ, ਗੁਰੂ ਜੀ ਕਹਿੰਦੇ ਨੇ ਇੱਥੇ ਅਸੀਂ ਆਪਣਾ ਆਸਣ ਲਾਇਆ ਸੀ, ਇਸ ਕਰਕੇ ਇੱਥੇ ਅਸੀਂ ਬੈਠੇ ਸੀ, ਪਰ ਬਾਕੀ ਚਾਰ ਚਾਰ ਕੋਹਾਂ ਤੱਕ ਜਿਹੜੀ ਜਗ੍ਹਾ ਹੈ ਨਾ ਉਹ ਸਾਡੀ। ਸਭ ਕੋ ਪਤਾ ਦਿਖਾਵਣ ਠਾਣਾ, ਅਬ ਤੋ ਹਮਰੋ ਪਯੋ ਸਥਾਨਾ। ਸਾਰੇ ਪਤੇ ਦੱਸੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਤੇ ਤੁਹਾਨੂੰ ਸਾਰਿਆਂ ਨੂੰ ਮੰਨਣਾ ਪਵੇਗਾ ਕਿ ਵਾਕਿਆ ਇਹ ਸਾਡੀ ਜਗ੍ਹਾ ਹੈ। ਤਉ ਮੋਲ ਇਸ ਦੇਤ ਮੁਗਲ ਕੋ ਲੈ ਕਰ ਦਾਵਾ ਹਰੇ ਸਥਲ ਕੋ। ਗੁਰੂ ਜੀ ਕਹਿੰਦੇ ਨੇ ਸਾਰੇ ਤੁਸੀਂ ਇਹ ਨਿਆਂ ਕਰ ਰਹੇ ਹੋ ਕਿ ਜਗ੍ਹਾ ਸਾਡੀ ਹੈ, ਇਹ ਮੁਗਲ ਵੀ ਜਾਣ ਚੁੱਕਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫੇਰ ਵੀ ਗੁਰੂ ਜੀ ਕਹਿੰਦੇ ਨੇ ਅਸੀਂ ਧੱਕੇ ਦੇ ਨਾਲ ਜਗ੍ਹਾ ਨੂੰ ਨਹੀਂ ਮੰਨਾਂਗੇ। ਗੁਰੂ ਜੀ ਕਹਿੰਦੇ ਨੇ ਇਸ ਮੁਗਲ ਨੂੰ ਅਸੀਂ ਇਸ ਦੇ ਪੈਸੇ ਦੇ ਦੇਵਾਂਗੇ, ਇਸ ਜਗ੍ਹਾ ਨੂੰ ਫਿਰ ਤੋਂ ਮੁੱਲ ਖਰੀਦਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਦਾਵਾ ਰਹਿ ਨਾ ਜਾਵੇ। ਬਾਕੀ
ਕਰੀ ਵਿਚਾਵਣ ਗਨ ਦਿਨਾਰ, ਜਹ ਲਗ ਹੈ ਅਬ ਲਓ ਦਰ ਬਾਰ।
ਕਵੀ ਜੀ ਲਿਖ ਰਹੇ ਨੇ ਕਿ ਜਿੱਥੇ ਹੁਣ ਦਰਬਾਰ ਬਣਿਆ ਹੋਇਆ ਉਸ ਦਰਬਾਰ ਦੀ ਸਾਰੀ ਜਗ੍ਹਾ ਦੇ ਉੱਤੇ ਗੁਰੂ ਜੀ ਨੇ ਮਾਨੋ ਕੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੁੱਕ ਲਾ ਮੁਗਲ ਇਹ ਮੋਹਰਾਂ, ਇਹ ਤੇਰੀ ਜਗ੍ਹਾ ਦਾ ਮੁੱਲ ਨੇ।
ਮੁਗਲ ਹਰਖ ਕਰ ਮੋਹਰ ਸੋ ਲੈਨੀ, ਬਾਕ ਨਾ ਫੁੜਿਓ ਮੌਨ ਮੁਖ ਕੀਨੀ।
ਜਿੰਨੀਆਂ ਸਤਿਗੁਰਾਂ ਨੇ ਮੋਹਰਾਂ ਵਿਛਾ ਦਿੱਤੀਆਂ ਮੁਗਲ ਨੇ ਬੜੀ ਖੁਸ਼ੀ ਦੇ ਨਾਲ ਉਹਨਾਂ ਮੋਹਰਾਂ ਨੂੰ ਚੁੱਕ ਲਿਆ, ਪ੍ਰਵਾਨ ਕਰ ਲਿਆ, ਬਾਕ ਨਾ ਫੁੜਿਓ। ਉਸ ਵੇਲੇ ਮੌਨ ਹੋ ਗਿਆ ਮੁਗਲ, ਕੁਝ ਵਾਕ ਨਹੀਂ ਆਖਿਆ ਤੇ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਮੋਹਰਾਂ ਸਨ ਉਹਨਾਂ ਸਾਰੀਆਂ ਨੂੰ ਚੁੱਕ ਲਿਆ।
ਆਪਣਾ ਦਾਵਾ ਸਬੂਤਾਂ ਨਾਲ ਸਹੀ ਕਰਕੇ ਫਿਰ ਵੀ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਮੀਨ ਦੀ ਕੀਮਤ ਦੇ ਕੇ ਲੈਂਦੇ ਹਨ। ਐਸੇ ਵਾਕਿਆਤ ਹਨ ਜਿਨ੍ਹਾਂ ਤੋਂ ਸਤਿਗੁਰੂ ਜੀ ਦੀ ਸ਼ੁਭ ਆਚਰਣ ਇਖਲਾਕ ਦੀ ਮਹਾਨ ਉੱਚਤਾ ਪ੍ਰਗਟ ਹੁੰਦੀ ਹੈ ਕਿ ਭਾਵੇਂ ਸਿੱਧ ਹੋ ਗਿਆ ਕਿ ਗੁਰੂ ਜੀ ਦੀ ਧਰਤੀ ਹੈ, ਬਾਦਸ਼ਾਹ ਦੇ ਬੰਦਿਆਂ ਨੇ ਕਹਿ ਵੀ ਦਿੱਤਾ ਕਿ ਮੁਗਲ ਦਾ ਕੋਈ ਹੱਕ ਨਹੀਂ ਹੈ, ਤੁਹਾਡੀ ਧਰਤੀ ਹੈ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸੋਨੇ ਦੀਆਂ ਮੋਹਰਾਂ ਦੇ ਕੇ ਜਗ੍ਹਾ ਨੂੰ ਮੁੱਲ ਹੀ ਖਰੀਦਿਆ।
ਬੈਖਤ ਤਿਸ ਕਰ ਤੇ ਲਿਖਵਾਇਓ, ਰਾਜ਼ੀ ਨਾਮਾ ਸਕਲ ਸੁਣਾਇਓ। ਬੈਖਤ, ਬੈਖਤ ਕਹਿੰਦੇ ਨੇ ਬੈਨਾਮੇ ਨੂੰ, ਬੈਨਾਮਾ ਲਿਖਾਇਆ ਗਿਆ ਉਹਦੇ ਹੱਥਾਂ ਦੇ ਨਾਲ ਕਿ ਮੈਂ ਇਹ ਜਗ੍ਹਾ ਨੂੰ ਸਤਿਗੁਰਾਂ ਦੇ ਅੱਗੇ ਵੇਚਦਾ ਹਾਂ, ਰਾਜ਼ੀ ਨਾਮਾ ਲਿਖਿਆ ਗਿਆ।
ਸਭ ਕੀ ਉਪਰ ਪਰੀ ਉਗਾਹੀ, ਇਸ ਕੋ ਬੰਸ ਨ ਬਾਦ ਉਠਾਹੀ।
ਰਾਜ਼ੀ ਨਾਮੇ ਦੇ ਕਾਗਜ਼ ਦੇ ਉੱਤੇ ਸਾਰਿਆਂ ਦੀਆਂ ਗਵਾਹੀਆਂ ਪਾਈਆਂ ਗਈਆਂ ਨੇ ਕਿ ਇਹ ਜਿਹੜੀ ਜਗ੍ਹਾ ਹੈ ਇਸ ਨੂੰ ਇਹ ਸਤਿਗੁਰਾਂ ਦੇ ਅੱਗੇ ਵੇਚਦਾ ਹੈ, ਜਿਹੜੀ ਵੀ ਅੱਗੋਂ ਮੁਗਲ ਦੀ ਕੋਈ ਵੰਸ਼ ਦਾ ਆਦਮੀ ਹੋਵੇਗਾ ਉਹ ਕਦੇ ਵੀ ਗੁਰੂ ਜੀ ਦੇ ਨਾਲ ਝਗੜਾ ਨਹੀਂ ਕਰੇਗਾ ਕਿ ਇਹ ਜਗ੍ਹਾ ਉਹਨਾਂ ਦੀ ਹੈ। ਅੱਜ ਤੋਂ ਲੈ ਕੇ ਇਹ ਜਿਹੜੀ ਸਾਰੀ ਜਗ੍ਹਾ ਹੈ ਇਹ ਸਤਿਗੁਰਾਂ ਦੀ ਹੋ ਚੁੱਕੀ।
ਯਥਾ ਜੋਗ ਕਰ ਸਭ ਚੱਲ ਆਏ, ਸ਼ਾਹ ਸਮੀਪਤ ਬਖਾਨਤ ਪਾਏ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਯਥਾ ਯੋਗ ਸਾਰੀ ਸੁਲਾਹ ਕਰਕੇ ਸਤਿਗੁਰਾਂ ਨੂੰ ਜਗ੍ਹਾ ਦਵਾ ਕੇ ਬਾਦਸ਼ਾਹ ਦੇ ਜਿਹੜੇ ਆਦਮੀ ਨੇ ਉਹ ਜਾ ਕੇ ਬਾਦਸ਼ਾਹ ਨੂੰ ਦੱਸਦੇ ਨੇ।
ਸੁਣ ਪ੍ਰਸੰਗ ਆਨੰਦ ਬਿਸਮ ਆਇਓ, ਆਪਣੋ ਕਾਗਜ਼ ਲਿਖਿਓ ਪਠਾਇਓ।
ਸਾਰੇ ਪ੍ਰਸੰਗ ਨੂੰ ਸੁਣ ਕੇ ਬਾਦਸ਼ਾਹ ਜਿਹੜਾ ਹੈ ਉਹ ਬਹੁਤ ਜ਼ਿਆਦਾ ਆਨੰਦਿਤ ਹੋਇਆ ਹੈ, ਹੈਰਾਨ ਵੀ ਹੋਇਆ ਹੈ, ਤੇ ਆਪਣੇ ਵੱਲੋਂ ਉਸਨੇ ਫਿਰ ਇੱਕ ਕਾਗਜ਼ ਲਿਖਿਆ, ਇੱਕ ਚਿੱਠੀ ਲਿਖੀ।
ਇੱਕ ਜੋ ਜਨ ਲੱਗ ਗੁਰੂ ਸਥਾਨਾ, ਕੋ ਨਾ ਕਰੇ ਦਾਵਾ ਲਿਹੋ ਜਾਣਾ।
ਬਹਾਦਰ ਸ਼ਾਹ ਬਾਦਸ਼ਾਹ ਨੇ ਫਰਮਾਨ ਜਾਰੀ ਕੀਤਾ ਹੈ ਕਿ ਇੱਕ ਯੋਜਨ ਪਾਵ ਚਾਰ ਕੋਹ ਤੱਕ ਗੁਰੂ ਦੀ ਇਹ ਜਗ੍ਹਾ ਹੋ ਚੁੱਕੀ ਹੈ, ਅੱਜ ਤੋਂ ਬਾਅਦ ਗੁਰੂ ਦੇ ਨਾਲ ਕੋਈ ਦਾਵਾ ਨਹੀਂ ਕਰੇਗਾ, ਅੱਜ ਤੋਂ ਲੈ ਕੇ ਇਹ ਚਾਰ ਕੋਹ ਦੀ ਜਿਹੜੀ ਜਗ੍ਹਾ ਹੈ ਇਹ ਸਤਿਗੁਰਾਂ ਦੀ ਹੋਈ।
ਸਗਰੇ ਨਗਰ ਪ੍ਰਗਟ ਪੀ ਗਾਥਾ, ਓਮ ਮੋਲ ਲੀਨਸ ਗੁਰਨਾਥਾ।
ਸਾਰੇ ਨਗਰ ਦੇ ਵਿੱਚ
प्रगट रूप दे विच ए जिहड़ी गाथा सी पसर गई कि सतगुरु गोविंद सिंह सच्चे पातशाह जी ने भावे के पुरानियां निशानियां भी दिखाईयां पर तां वी सतगुरु सच्चे पातशाह जी ने ए जिहड़ी भूमि है ए जिहड़ी जगह है उस नूं मुल खरीद लिया। डेरा पली प्रकार जमायो, ग्रंथाकार जी लिख रहे ने कि इस तरीके दे नाल चंगे तरीके दे नाल सतगुरु गोविंद सिंह सच्चे पातशाह जी ने अपना जिहड़ा डेरा सी ना उस जगह दे उत्ते जमा लिया। सो इस जगह दे उत्ते सतगुरु गोविंद सिंह सच्चे पातशाह जी नूं जैत राम आण के मिलदा है मंत। पिछे भी इस दी कथा आई सी जिहड़ा के दादू पंथी सी, दादू दा चेला सी जैत राम, उस वेले सतगुरु सच्चे पातशाह जी नूं आण के ओह मिलिया, उहने कुछ सवाल कीते ने ते सतगुरु सच्चे पातशाह जी ने ओहदे जवाब दित्ते ने। महंत जैत राम दे ते सतगुरां दे जिहड़े सवाल जवाब होए ने ओहनूं ग्रंथाकार जिहड़े ने करतार सिंह जी कलास वालीए जिन्हां ने दशमेश प्रकाश ग्रंथ लिखिया है ओहनां ने जिस तरह बयान कीता है मैं साध संगत दे सन्मुख उस तरह अर्ज करांगा। सारिआं तों पहलां जैत राम ने इस तरह अर्ज कीती है। एक दिन बैठे जैत राम पुछे किस तरफ नू सतगुरो जाओगे जी, दूर देश पंजाब रह गया इथों अगे किधर नू वाग उठाओगे जी, है पिछां दलील के अगां दी है किन्ना जियां नू पार लंघाओगे जी, ਪਾਗ ਜਿਨ੍ਹਾਂ ਦੇ ਭਲੇ ਕਰਤਾਰ ਸਿੰਘਾਂ ਜਾਂ ਉਹਨਾਂ ਨੂੰ ਦਰਸ ਦਿਖਾਓਗੇ ਜੀ। ਕਹਿੰਦਾ ਜੀ ਅੱਗੇ ਕਿੱਧਰ ਨੂੰ ਜਾਓਗੇ, ਜੈਤ ਰਾਮ ਨੇ ਸਵਾਲ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਵਾਬ ਦੇ ਰਹੇ ਨੇ, ਜਿਸ ਤਰਫ ਅਕਾਲ ਲੈ ਜਾਏ ਇਥੋਂ ਉਸ ਤਰਫ ਮਹੰਤ ਜੀ ਜਾਵਣਾ ਏ, ਇਥੋਂ ਹੈ ਦਲੀਲ ਅਗਾਂ ਦੀ ਕੋਈ ਨਾ, ਫੇਰਾ ਨੇੜੇ ਤੇੜੇ ਹੀ ਪਾਵਣਾ ਏ, ਇੱਕ ਇੱਥੇ ਜ਼ਰੂਰੀ ਹੈ ਕੰਮ ਸਾਨੂੰ ਤੋੜੇ ਉਸ ਦੇ ਤਾਈਂ ਚੜਾਵਣਾ ਏ, ਪਤਾ ਅੱਗੇ ਦਾ ਨਹੀਂ ਕਰਤਾਰ ਸਿੰਘਾ ਕੀ ਹੈ ਜੋ ਅਕਾਲ ਦਿਖਾਵਣਾ ਏ। ਗੁਰੂ ਜੀ ਨੇ ਆਖਿਆ ਕੰਮ ਬੜਾ ਜ਼ਰੂਰੀ ਹੈ, ਉਸ ਨੂੰ ਨੇਪਰੇ ਚਾੜਨਾ, ਪਰ ਪਤਾ ਨਹੀਂ ਅਕਾਲ ਪੁਰਖ ਦਾ ਅੱਗੋਂ ਕੀ ਹੁਕਮ ਹੈ ਤੇ ਕੀ ਹੋਣਾ। ਮੈਂ ਇਸ ਤਰ੍ਹਾਂ ਸੋਚਿਆ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਮਤਾ ਕਰੇ ਪੂਰਵ ਕੇ ਤਾਂ ਹੀ ਪੱਛਮ ਹੀ ਲੈ ਜਾਤ, ਮਨੁੱਖ ਸੋਚਦਾ ਕੁਝ ਹੋਰ ਹੈ, ਹੋ ਕੁਝ ਹੋਰ ਹੀ ਜਾਂਦਾ। ਗੁਰੂ ਜੀ ਕਹਿੰਦੇ ਨੇ ਵਿਚਾਰ ਤੇ ਇਸ ਤਰ੍ਹਾਂ ਦਾ, ਅੱਗੋਂ ਪਤਾ ਨਹੀਂ ਕਰਤਾਰ ਕੀ ਕਰਦਾ। ਉਸ ਵੇਲੇ ਜੈਤ ਰਾਮ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੇਕਰ ਇੱਥੇ ਲਾਗੇ ਫਿਰਨ ਦਾ ਮਤਾ ਬਣਾਇਆ ਤੇ ਉਸ ਨੂੰ ਹਟਾ ਦਿਓ। ਉਸਨੇ ਇਸ ਤਰ੍ਹਾਂ ਆਖਿਆ, ਕਹਿੰਦਾ ਇੱਕ ਵਾਰ ਨੰਦੇੜ ਮੈਂ ਗਿਆ ਹੈ ਸਾਂ, ਸੋ ਗੋਦਾਵਰੀ ਦੇ ਇਸ਼ਨਾਨ ਗੁਰਜੀ, ਇੱਕ ਸਾਧ ਦੀ ਉਸ ਥਾਂ ਸੁਣੀ ਮਹਿਮਾ, ਰਹਿੰਦਾ ਵਿੱਚ ਜੰਗਲ ਬੀਆਬਾਨ ਗੁਰਜੀ, ਰਹੇ ਬਾਗ ਮਹਲ ਸਵਾਰ ਕਰਕੇ, ਰਹੇ ਬਾਗ ਮਹਲ ਸਵਾਰ ਕਰਕੇ, ਬਾਦਸ਼ਾਹਾਂ ਜਿਹਾ ਰੱਖੇ ਸ਼ਾਨ ਗੁਰਜੀ, ਕਰਾਮਾਤ ਦਾ ਧਨੀ ਕਰਤਾਰ ਸਿੰਘਾ ਪਰ ਉਂਜ ਹੈ ਪੂਰਾ ਸ਼ੈਤਾਨ ਗੁਰਜੀ। ਕਹਿੰਦਾ ਸੱਚੇ ਪਾਤਸ਼ਾਹ ਇੱਥੇ ਲਾਗੇ ਫੇਰਾ ਨਾ ਪਾਇਓ। ਉਹਦਾ ਇਸ਼ਾਰਾ ਹੈ ਮਾਧਵ ਦਾਸ ਦੇ ਵੱਲ ਜਿਹੜਾ ਕਿ ਆਖਿਰ ਦੇ ਵਿੱਚ ਬੰਦਾ ਬਹਾਦਰ ਦੇ ਨਾਲ ਮਸ਼ਹੂਰ ਹੋਇਆ। ਕਹਿੰਦਾ ਸੱਚੇ ਪਾਤਸ਼ਾਹ ਇੱਧਰ ਫਿਰਨ ਤੁਰ ਨਾ ਜਾਇਓ, ਇੱਕ ਸਾਧ ਰਹਿੰਦਾ ਬੜਾ ਮੰਨਿਆ ਪਰਮੰਨਿਆ, ਪਰ ਕਹਿੰਦੇ ਸੱਚੇ ਪਾਤਸ਼ਾਹ ਉਤੋਂ ਤੋਂ ਕਰਾਮਾਤਾਂ ਦਾ ਧਨੀ ਲੱਗਦਾ ਹੈ ਪਰ ਅੰਦਰੋਂ ਪੂਰਾ ਸ਼ੈਤਾਨ ਹੈ। ਦੂਰੋਂ ਉਸੇ ਨੂੰ ਮਿਲਣੇ ਆਏ ਅਸੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੂਰੋਂ ਉਸੇ ਨੂੰ ਮਿਲਣੇ ਆਏ ਅਸੀਂ, ਉਹਦੇ ਨਾਲ ਹੈ ਕੁਝ ਵਿਹਾਰ ਸੰਤੋ, ਹਾਂ ਉਸੇ ਨੂੰ ਢੂੰਡਦੇ ਚਲੇ ਆਏ ਦੂਰ ਦੇਸਾਂ ਵਿੱਚੋਂ ਪੰਧ ਮਾਰ ਸੰਤੋ, ਇੱਕ ਵਾਰ ਉਹਦੇ ਨਾਲ ਹੈ ਮਿਲਣਾ ਅੱਜ ਕੱਲ ਬਸ ਅਸੀਂ ਤਿਆਰ ਸੰਤੋ, ਹੋਰ ਮੁੱਕ ਗਈ ਕਰਤਾਰ ਸਿੰਘਾ ਇੱਕੋ ਰਹਿ ਗਈ ਬਾਕੀ ਇਹ ਕਾਰ ਸੰਤੋ, ਉਹਨੂੰ ਤੇ ਮਿਲਣਾ ਬਾਕੀ ਰਹਿ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਜ਼ਰੂਰ ਮਿਲਣਾ। ਉਸ ਵੇਲੇ ਉਹ ਰੋਕਦਾ ਹੈ ਜੈਤ ਰਾਮ,
ਓਨੂ ਮਿਲ ਕੇ ਗੁਰੂ ਜੀ ਕੀ ਲੈਣਾ, ਵੱਡਾ ਚਿੱਤ ਹੰਕਾਰ ਵਸਾਇਆ ਉਸਨੇ, ਉਹ ਜ਼ੋਰ ਪਛਾਣਾ ਸਕਿਆ ਏ, ਲੋਕ ਆਖ ਦੇ ਯੋਗ ਕਮਾਇਆ ਉਸਨੇ, ਵਸ ਉਹਦੇ ਰਿੱਧੀਆਂ ਸਿੱਧੀਆਂ ਨੇ, ਵਸ ਉਹਦੇ ਰਿੱਧੀਆਂ ਸਿੱਧੀਆਂ ਨੇ, ਜਤ ਸਤ ਵੀ ਕਹਿੰਦੇ ਰਖਾਇਆ ਉਸਨੇ, ਉਹਦੀ ਤਾਬਿਆ ਸੁਣੀ ਦੇ ਵੀਰ ਬਹੁਤੇ, ਵੱਡਾ ਸਾਧਨਾ ਦਾ ਫਲ ਪਾਇਆ ਉਸਨੇ, ਚੇਲਾ ਲਾਉਣੀ ਏ ਸਿੱਧ ਦਾ ਸੁਣੀ ਦਾਏ, ਚੇਲਾ ਲਾਉਣੀ ਏ ਸਿੱਧ ਦਾ ਸੁਣੀ ਦਾਏ, ਕਰਾਮਾਤ ਦਾ ਧਨੀ ਬਣਾਇਆ ਉਸਨੇ, ਚੰਗੇ ਗੁਣ ਨੇ ਉਸ ਦੇ ਵਿੱਚ ਬਹੁਤੇ, ਮੰਤਰ ਯੰਤਰਾਂ ਸਿੱਧ ਕਰਾਇਆ ਉਸਨੇ, ਪਰ ਇੱਕ ਪਈ ਪੈੜੀ ਬਾਣ ਪਾਰੀ, ਪਰ ਇੱਕ ਪਈ ਪੈੜੀ ਬਾਣ ਪਾਰੀ, ਇਹ ਕਸਬ ਹੀ ਹੈ ਠਹਿਰਾਇਆ ਉਸਨੇ, ਸਾਧ ਸੰਤ ਆਏ ਨਾਲ ਕਰੇ ਠੱਠਾ, ਪੈੜੀ ਕਾਰ ਵੱਲੇ ਚਿੱਤ ਲਾਇਆ ਉਸਨੇ, ਮੇਰਾ ਬਹੁਤ ਪਹਿਲਾਂ ਆਦਰ ਮਾਣ ਕੀਤਾ, ਮੇਰਾ ਬਹੁਤ ਪਹਿਲਾਂ ਆਦਰ ਮਾਣ ਕੀਤਾ, ਉੱਤੇ ਆਪਣੇ ਪਲੰਗ ਬਿਠਾਇਆ ਉਸਨੇ, ਥੋੜੇ ਚਿਰ ਪਿੱਛੋਂ ਕਿਸੇ ਨਾਲ ਸ਼ਕਤੀ, ਉਸ ਪਲੰਗ ਤਾਈ ਉਲਟਾਇਆ ਉਸਨੇ, ਫੇਰ ਮਾਰ ਕੇ ਤਾੜੀ ਖਿੱਲੀ ਪਾਉਣ ਲੱਗਾ, ਫੇਰ ਮਾਰ ਕੇ ਤਾੜੀ ਖਿੱਲੀ ਪਾਉਣ ਲੱਗਾ, ਮੈਨੂੰ ਮਸਕਰੀ ਵਿੱਚ ਉਡਾਇਆ ਉਸਨੇ, ਸੁਣਿਆ ਹੋਰ ਕਈਆਂ ਤੋਂ ਕਰਤਾਰ ਸਿੰਘਾਂ, ਜਿਨ੍ਹਾਂ ਤਾਈ ਇੱਥੇ ਹੱਥ ਦਿਖਾਇਆ ਉਸਨੇ। ਮਹੰਤ ਕਹਿੰਦਾ ਜੀ ਮੈਂ ਵੀ ਗਿਆ ਸਾਂ, ਬੜਾ ਸਤਿਕਾਰ ਕੀਤਾ, ਆਪਣੇ ਪਲੰਗ ਦੇ ਉੱਤੇ ਮੈਨੂੰ ਬਿਠਾ ਲਿਆ, ਫਿਰ ਕਿਸੇ ਗੈਬੀ ਸ਼ਕਤੀ ਦੇ ਨਾਲ, ਆਪਣੇ ਵਸ ਕੀਤੇ ਹੋਏ ਵੀਰਾਂ ਦੀ ਸ਼ਕਤੀ ਦੇ ਨਾਲ ਉਸਨੇ ਪਲੰਗ ਨੂੰ ਪੁੱਠਾ ਕਰ ਦਿੱਤਾ, ਤੇ ਤਾੜੀ ਮਾਰ ਕੇ ਮੇਰੀ ਖਿੱਲੀ ਉਡਾਈ, ਸੱਚੇ ਪਾਤਸ਼ਾਹ ਉਸ ਪਾਸੇ ਨਾ ਜਾਣਾ। ਇਹ ਸੁਣ ਕੇ ਗੁਰੂ ਜੀ ਹੱਸ ਪਏ, ਇਹ ਸੁਣ ਕੇ ਗੁਰੂ ਜੀ ਹੱਸ ਪਏ, ਕਹਿੰਦੇ ਅਸਾਂ ਜ਼ਰੂਰ ਹੀ ਜਾਵਣਾ ਏ, ਕਰਾਮਾਤ ਉਹਦੀ ਅਸਾਂ ਦੇਖਣੀ ਹੈ, ਉਹਦੇ ਜ਼ੋਰ ਤਾਈ ਅਜ਼ਮਾਵਣਾ ਏ, ਸਾਡੇ ਉੱਤੇ ਨਾ ਉਸ ਦਾ ਜ਼ੋਰ ਚੱਲੇ, ਸਾਡੇ ਉੱਤੇ ਨਾ ਉਸ ਦਾ ਜ਼ੋਰ ਚੱਲੇ, ਭਾਣੇ ਤੁਸਾਂ ਦੇ ਉਹ ਡਰਾਵਣਾ ਏ, ਅਸਾਂ ਇੱਕੋ ਹੀ ਮੰਤਰ ਸਾਧਿਆ ਏ, ਉਹਦੇ ਜ਼ੋਰ ਨੂੰ ਜਿਸ ਦਬਾਵਣਾ ਏ, ਕਰਾਮਾਤ ਜਾਦੂ ਟੂਣੇ ਯੋਗ ਸ਼ਕਤੀ, ਕਰਾਮਾਤ ਜਾਦੂ ਟੂਣੇ ਯੋਗ ਸ਼ਕਤੀ, ਸਾਰਾ ਬਲ ਉਹਦਾ ਮਾਤ ਪਾਵਣਾ ਏ, ਤੁਸੀਂ ਸਾਧ ਜੀ ਉਸ ਤੋਂ ਡਰ ਗਏ, ਅਸਾਂ ਵੇਖਿਓ ਕਿਵੇਂ ਨਚਾਵਣਾ ਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸੰਤ ਜੀ ਤੁਸੀਂ ਡਰ ਗਏ ਉਹਦੇ ਤੋਂ, ਪਰ ਦੇਖਿਓ ਅਸੀਂ ਜ਼ਰੂਰ ਉਹਨੂੰ ਮਿਲਣਾ, ਤੇ ਤੁਸੀਂ ਵੇਖਿਓ ਕਿ ਕਿਵੇਂ ਉਸ ਨੂੰ ਅਸੀਂ ਉਂਗਲੀ ਦੇ ਉੱਤੇ ਨਚਾਉਂਦੇ ਹਾਂ। ਗੁਰੂ ਜੀ ਕਹਿੰਦੇ ਨੇ ਉਹਨੂੰ ਤੇ ਮਿਲਣਾ, ਇਹ ਤੇ ਸਾਰਿਆਂ ਤੋਂ ਵੱਡਾ ਕੰਮ ਹੈ, ਇਸ ਨੂੰ ਜ਼ਰੂਰ ਹੀ ਸਿਰੇ ਚਾੜਨਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਹ ਪ੍ਰਸੰਗ ਆਉਂਦਾ ਹੈ ਕਿ ਜਦੋਂ ਸਤਿਗੁਰੂ ਜੀ ਉਧਰ ਗਏ ਤੇ ਕੋਈ ਸਾਧ ਮਿਲਿਆ, ਜਿਹਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਸੱਚੇ ਪਾਤਸ਼ਾਹ ਉਧਰ ਨਾ ਜਾਣਾ, ਉੱਥੇ ਮਾਧੋ ਦਾਸ ਬੈਰਾਗੀ ਰਹਿੰਦਾ, ਜਿਹੜਾ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਪਹਿਲਾਂ ਉੱਤੇ ਪਲੰਗ ਦੇ ਬਿਠਾ ਲੈਂਦਾ ਤੇ ਫਿਰ ਮੋਧਾ ਕਰ ਦਿੰਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ ਸੀ ਸਾਡੇ ਕੋਲ ਮੰਤਰਾਂ ਤੋਂ ਇਹ ਵੱਡਾ ਇੱਕ ਨਾਮ ਦਾ ਮੰਤਰ ਹੈ, ਜਿਹਦੇ ਅੱਗੇ ਸਾਰੇ ਮੰਤਰ ਥੱਲੇ ਬਹਿ ਜਾਂਦੇ ਨੇ। ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਉਹਨੂੰ ਤੇ ਮਿਲਣਾ ਹੈ, ਸਾਰਿਆਂ ਤੋਂ ਵੱਡਾ ਕੰਮ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਜ਼ਰੂਰ ਮਿਲਾਂਗੇ, ਤੂੰ ਵੇਖੀ ਅਸੀਂ ਉਹਨੂੰ ਕਿਵੇਂ ਨਚਾਉਂਦੇ ਹਾਂ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਦੇ ਉੱਤੇ ਨੰਦੇੜ ਦੇ ਲਾਗੇ ਟਿਕੇ ਹੋਏ ਨੇ, ਅਜੇ ਮਾਧੋ ਦਾਸ ਬੈਰਾਗੀ ਨੂੰ ਨਹੀਂ ਮਿਲੇ। ਸੋ ਸਾਧ ਸੰਗਤ ਜੀ ਸਮੇਂ ਦੀ ਅੱਜ ਇੱਥੇ ਸਮਾਪਤੀ ਹੈ।
ਕੱਲ ਨੂੰ ਅੱਗੇ ਪ੍ਰਸੰਗ ਆਵੇਗਾ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਧੋਦਾਸ ਬੈਰਾਗੀ ਨੂੰ ਮਿਲਣਗੇ, ਕੀ ਕੁਝ ਵਾਪਰੇਗਾ, ਕੱਲ ਦੇ ਪ੍ਰਸੰਗ ਦੇ ਵਿੱਚ ਮੈਂ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ